ਉਸ ਵਕਤ ਆਪਾਂ ਤੋਂ ਪੁੱਛ ਕੇ ਗਿਆ ਸੀ ਪਾਣੀ ਪੀਣ ਲਈ।
ਹੋਈ ਕਿਦੋਂ ਅਗਲੀ ਵਿਦਤਾ ਸੰਗ ਹੈ ਨਗਰੀ ਸਗਰੀ ਇਹ ਖਾਮੀ।
ਪਹਿਲੇ ਵਾਲੀ ਹਾਲਤ ਤਾਂ ਨਹੀਂ ਹੋ ਗਈ, ਇੱਥੇ ਵੀ ਇਸਤਰੀਆਂ ਦਾ ਹੀ ਰਾਜ ਹੈ, ਪਹਿਲਾਂ ਵੀ ਉਹਦੇ ਨਾਲ ਇਸ ਤਰ੍ਹਾਂ ਹੀ ਹੋਇਆ ਸੀ, ਹੁਣ ਦੁਬਾਰਾ ਤਾਂ ਨਹੀਂ ਕਿਤੇ ਫਸ ਗਿਆ। ਇੱਥੋਂ ਫਿਰ ਸਿੱਧ ਹੋ ਜਾਂਦਾ ਕਿ ਇਹ ਦੁਬਾਰਾ ਵੀ ਕਿਤੇ ਨਾ ਕਿਤੇ ਐਸੀ ਗੱਲ ਹੋਈ ਸੀ।
ਨਿਗਰੇ ਨਰ ਮੂਰਖ ਸੇ ਲਖੀਏ ਬਹੁ ਜੋਗਤਾ ਜੋਰ ਸੁਸੀਲ ਬਹੀਨਾ।
ਕਿਉਂਕਿ ਭਾਈ ਬਾਲਾ ਇੱਥੇ ਜਿਹੜਾ ਲੋਕ ਨੇ ਨਾ ਨਗੁਰੇ ਨੇ ਔਰ ਮੂਰਖ ਜੇ ਬੰਦੇ ਨੇ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਮਗਰ ਪਏ ਹੋਏ ਨੇ। ਇਹ ਇਸਤਰੀਆਂ ਦਾ ਜਿਹੜਾ ਇਸ ਥਾਂ ਦੇ ਉੱਤੇ ਰਾਜ ਹੈ, ਬਹੁ ਜੋਖਤਾ ਜੋਰ ਸੁਸ਼ੀਲ ਬਹੀਨਾ, ਅਤੇ ਧਰਮ ਤੋਂ ਵੀ ਨਹੀਂ ਸਾਰੇ ਲੋਕ ਨੇ। ਜੇ ਮਾੜਾ ਮੋਟਾ ਧਰਮ ਹੀ ਹੁੰਦਾ, ਕੋਈ ਮਰਿਆਦਾ ਹੁੰਦੀ ਆ ਉਹਦੀ, ਜਿਹੜਾ ਬੇਗੁਰਾ ਜਿਹਾ ਹੁੰਦਾ ਬੰਦਾ ਉਹਦੀ ਕੀ ਮਰਿਆਦਾ, ਕੋਈ ਨਹੀਂ, ਜਿੱਧਰ ਨੂੰ ਮਰਜ਼ੀ ਪਲਟ ਜੇ। ਇਸ ਕਰਕੇ ਇੱਥੋਂ ਦੇ ਲੋਕ ਜੇ ਨਗੁਰੇ ਨੇ, ਮੂਰਖ ਨੇ, ਧਰਮ ਤੋਂ ਹੀਣੇ ਹਨ।
ਪਰਚਾਵਤ ਰਾਗ ਸੁਨਾਵਤ ਥੋਬੇ ਸਾਬਤ ਸੋ ਕਿਨ ਬੰਧਨ ਕੀਨਾ।
ਇਉਂ ਪਰਚਾ ਲੈਂਦੇ ਨੇ, ਰਾਗ ਸੁਣਾ ਕੇ ਬੰਦਾ ਉਲਝ ਜੇ ਜਾਂਦਾ ਉਹਨਾਂ ਦੇ ਵਿੱਚ, ਔਰ ਕਿਸੇ ਨੇ ਫਿਰ ਆਪਣੇ ਭਾਈ ਮਰਦਾਨਾ ਜੀ ਨੂੰ ਬੰਨ ਲਿਆ ਹੋਣਾ ਹੈ।
ਚਲੀਏ ਸੁਦਲੇਹੋ ਅਵੈ ਤਿਸਕੀ ਮੁਖ ਭਾਖ ਗਤੇ ਨਾ ਪਿਖੈ ਦੁੱਖ ਦੀਨਾ।
ਚਲੋ ਹੁਣ ਚੱਲ ਕਰਕੇ ਆਪਾਂ ਉਹਨਾਂ ਦੀ ਖਬਰ ਲਈਏ, ਭਾਈ ਮਰਦਾਨਾ ਜੀ ਤੁਰ ਪਏ, ਦੀਨਾ ਦਾ ਦੁੱਖ ਨਾ ਦੇਖ ਸਕਣ ਵਾਲੇ ਗੁਰੂ ਨਾਨਕ ਦੇਵ ਜੀ।
ਜਿਸ ਵਾਸ ਹੁਤੋ ਤਿਸ ਜਾਤ ਰੱਥਿਆ ਤਿਆ ਸੋ ਮਿਲੀ ਸਿਰ ਪੈ ਕਟਲੀਨਾ।
ਹੁਣ ਉਸ ਵਕਤ ਜਿਸ ਵਾਸ ਹੁਤੋ ਤਿਸ ਜਾਤ ਰੱਥਿਆ, ਉਹ ਜਿਸ ਪਾਸੇ ਵਾਸ ਸੀ ਨਾ, ਉਸ ਗਲੀ ਵਿੱਚ ਜਿਸ ਵਿੱਚ ਘਰ ਸੀ ਉੱਥੇ ਉਹ ਤੀ ਉਹ ਇਸਤਰੀ ਜਿਹੜੀ ਸੀ ਉਹ ਮਿਲੀ, ਸਿਰ ਦੇ ਉੱਤੇ ਘੜਾ ਚੱਕਿਆ ਹੋਇਆ ਸੀ।
ਕਵਿਤਾ ਸ੍ਰੀ ਗੁਰੂ ਨਿਹਾਰ ਬੁਝੇ ਬਚਨ ਔਚਾਰ ਸੋ ਮਾਨਵ ਹਮਾਰ ਇੱਕ ਆਇਓ ਇਹ ਥਾਨ ਕੋ।
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਸਤਰੀ ਨੂੰ ਦੇਖਿਆ, ਪੁੱਛਿਆ, ਬਚਨ ਕੀਤਾ ਕਿ ਇੱਧਰ ਇੱਕ ਸਾਡਾ ਬੰਦਾ ਆਇਆ ਸੀ ਪਾਣੀ ਪੀਣ ਵਾਸਤੇ। ਮਹਾਰਾਜ ਨੇ ਦੇਖਿਆ ਪਾਣੀ ਚੱਕੀ ਜਾਂਦੀ ਹੈ, ਇਹ ਪਾਣੀ ਇਹਨੂੰ ਪਤਾ ਹੋਣਾ ਕਿਸੇ ਗੱਲ ਦਾ, ਇਸ ਪਾਸੇ ਉਹਨੂੰ ਛੱਡ ਕੇ ਇਸੇ ਗਲੀ ਵਿੱਚ ਗਏ ਸੀ।
ਹਟ ਕਹਿ ਨਾ ਗਏ ਕੌਣ ਜਾਣੇ ਕਹਾਂ ਭਇਓ ਤੇ ਕਾਜ ਨਹਿ ਕਛੂ ਹਿਤ ਆਇਓ ਪਾਣੀ ਪਾਨ ਕੋ।
ਕਿਉਂਕਿ ਉਹ ਵਾਪਸੀ ਨਹੀਂ ਮੁੜਿਆ, ਸਾਡਾ ਬੰਦਾ ਇੱਥੇ ਆਇਆ ਸੀ ਜਿਹੜਾ, ਹੋਰ ਤਾਂ ਉਹਨੂੰ ਕੋਈ ਕੰਮ ਨਹੀਂ ਸੀ ਇੱਥੇ, ਕੋਈ ਸੌਦਾ ਨਹੀਂ ਸੀ ਖਰੀਦਣਾ, ਉਹਨੇ ਸਿਰਫ ਪਾਣੀ ਪੀਣ ਦੀ ਆਗਿਆ ਲਈ ਸੀ ਸਾਤੋਂ, ਪਾਣੀ ਪੀਣ ਵਾਸਤੇ ਸਾਡਾ ਬੰਦਾ ਇੱਧਰ ਆਇਆ ਸੀ।
ਕੀ ਕਹੇ ਬੈਨ ਇਹਾ ਨਰ ਕੋ ਹੈ ਨਾ ਤਬ ਆਖ ਹੂ ਨਾ ਦੇਖਿਓ ਗਇਓ ਥਾਨ ਕੀਤੇ ਅਨਕੋ।
ਇਸਤਰੀ ਕਹਿਣ ਲੱਗੀ ਇੱਥੇ ਤਾਂ ਕੋਈ ਬੰਦਾ ਨਹੀਂ ਹੈ ਤੁਹਾਡਾ, ਨਾ ਮੈਂ ਅੱਖਾਂ ਨਾਲ ਦੇਖਿਆ ਹੈ, ਫੇਰ ਗਿਆ ਕਿੱਧਰ ਨੂੰ ਇਹ ਵੀ ਮੈਨੂੰ ਪਤਾ ਨਹੀਂ ਹੈ।
ਅੱਗੇ ਜਾਏ ਹੀਰੋਪੁਰ ਰਹਿ ਨਹੀਂ ਕਹੂੰ ਦੁਰ ਸੁਨੇ ਮਰਦਾਨੇ ਗੁਰ ਬੈਨ ਦੇ ਕਨ ਕੋ।
ਕਹਿੰਦੀ ਅੱਗੇ ਜਾ ਕੇ ਦੇਖ ਲਓ, ਕਿਤੇ ਹੋਰ ਦੇਖ ਲਓ, ਕੋਈ ਹੋਰ ਕਿਸੇ ਥਾਂ ਦੇ ਉੱਤੇ ਨਾ ਬੈਠਾ ਹੋਵੇ, ਜਾ ਕੇ ਛੁਪ ਕੇ ਬੈਠਾ ਹੋਣਾ। ਭਾਈ ਮਰਦਾਨੇ ਨੇ ਉੱਥੇ ਅੰਦਰ ਨੇੜੇ ਹੀ ਘਰ ਸੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਿੱਠੇ ਬੋਲ ਸੁਣ ਲਏ।
ਦੋਹਰਾ ਵਸ ਨਾ ਵਸਾਵੇ ਫਸੈ ਕੋ ਵਸ ਵਿਖੈ ਬੰਧਾਨ।
ਉਸ ਵਕਤ ਜਦੋਂ ਉਸ ਥਾਂ ਦੇ ਉੱਤੇ ਬੰਧਾ ਹੋਇਆ ਸੀ, ਕੋਈ ਵਸ ਨਹੀਂ ਚੱਲਦਾ, ਕਿਉਂਕਿ ਵਸ ਚੱਲਦਾ ਨਹੀਂ ਇਸ ਕਰਕੇ ਕਿਉਂਕਿ ਸਾਰਾ ਹੀ ਰੂਪ ਹੀ ਬਦਲ ਦਿੱਤਾ ਉਹਨਾਂ ਨੇ, ਤਾਂ ਤੇ ਉਹ ਜਿਹੜਾ ਬੱਸ ਨਹੀਂ ਚੱਲਦਾ, ਉਹਨਾਂ ਨੂੰ ਇਹ ਸੀ ਨਾਲ ਦੇ ਆਪੇ ਗੇੜੇ ਗੁੜੇ ਲਾ ਕੇ ਮੁੜ ਜਾਣਗੇ, ਬਾਅਦ ਵਿੱਚ ਇੱਥੇ ਅਸੀਂ ਇਹਨਾਂ ਤੋਂ ਫਿਰ ਸਫਾਈਆਂ ਕਰਾ, ਕੰਮ ਕਰਾ, ਪੱਠੇ ਲਿਆ, ਆ ਸਾਡੇ ਡੰਗਰ ਚਾਰ, ਲੋਕਾਂ ਨੂੰ ਇਉਂ ਉੱਥੇ ਕਾਬੂ ਕਰਕੇ ਲੋਕ ਕੰਮ ਕਰਾਉਂਦੇ ਨੇ।
ਪਿਆ ਪਿਆ ਪਨ ਹੈ ਸੋਨਾ ਬਈ ਭਗਤ ਵਸਲ ਕੇ ਕਾਨ।
ਭਗਤਾਂ ਦੇ ਵਤਸਲ ਤੋਂ ਭਾਵ ਪਿਆਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਭਿਆ ਭਿਆ ਕਰਕੇ ਇਹ ਜਦੋਂ ਆਵਾਜ਼ ਸੁਣਾਈ ਹੈ।
ਸਵਈਆ ਕਿਉਂ ਨਾ ਬਤਾਵੇ ਮਾਨਵ ਤੂੰ ਮੁਖ ਕੂਰ ਕਹੈ ਘਰ ਅੰਤਰ ਜਾਤੀ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸਦੀ ਕਿਉਂ ਨਹੀਂ ਤੂੰ ਜਿਹਾ ਸਾਡਾ ਇੱਥੇ ਬੰਦਾ, ਝੂਠ ਕਿਉਂ ਬੋਲਦੀਆਂ, ਕਿਉਂਕਿ ਉਹ ਘਰ ਦੇ ਅੰਦਰ ਹੈ।
ਹੈ ਥਾਨ ਸੁਣਿਓ ਹਮਕਾਨ ਬਰਿਓ ਜਲ ਪਾਨ ਕੇ ਹੇਤ ਖਾਤੀ।
ਕਿਉਂਕਿ ਉਹਨੂੰ ਬਹੁਤੀ ਜ਼ਿਆਦਾ ਪਿਆਸ ਲੱਗ ਰਹੀ ਸੀ, ਮੂੰਹ ਸੁੱਕ ਰਿਹਾ ਸੀ, ਅਸੀਂ ਆਪ ਦੇਖਿਆ ਇਸ ਘਰ ਦੇ ਵਿੱਚ ਉਹ ਵੜਿਆ ਸੀ।
ਕੀ ਕਹੇ ਪ੍ਰਤੀਤ ਨਹੀਂ ਵਰ ਅੰਤਰ ਹੇਰਾ ਲਵੋ ਭਲ ਭਾਂਤੀ।
ਇਸਤਰੀ ਕਹਿਣ ਲੱਗੀ ਤੁਹਾਨੂੰ ਭਰੋਸਾ ਨਹੀਂ ਆਉਂਦਾ ਮੇਰੇ ਤੇ, ਜੇ ਨਹੀਂ ਯਕੀਨ ਆਉਂਦਾ ਤੁਸੀਂ ਆ ਸਾਡੇ ਘਰ ਦੇ ਅੰਦਰ ਵੜ ਕੇ ਦੇਖ ਲਓ, ਜੇ ਬੰਦਾ ਤੁਹਾਡਾ ਹੋਵੇ ਆਪਣਾ ਨਾਲ ਲੈ ਜਾਓ।
ਵੀਚਨ ਕੇਤ ਦੁਰਾਇਓ ਨਹੀਂ ਹਮ ਬੋਲਤ ਜਾਂ ਪ੍ਰਤੀਤ ਨ ਪਾਤੀ।
ਕਿਉਂਕਿ ਅਸੀਂ ਨਹੀਂ ਘਰ ਵਿੱਚ ਛੁਪਾਇਆ, ਹਾਂ ਇਉਂ ਬੋਲਦੀ ਹੈ ਕਹਿੰਦੇ ਪ੍ਰਤੀਤ ਨਹੀਂ ਤੁਹਾਨੂੰ ਭਰੋਸਾ ਨਹੀਂ ਹੈ ਮੇਰੇ ਤੇ।
ਦੋਹਰਾ ਚੰਚਲ ਤੇ ਕੇ ਚਲਤਾ ਲਖ ਦਲਿਤ ਸੀਲ ਸਤ ਜੌਨ।
ਸੋ ਇਸ ਕਰਕੇ ਉਹ ਚੰਚਲ ਜੋ ਇਸਤਰੀ ਸੀ ਉਹਦੇ ਚਲਿੱਤਰ ਜਿਹੜੇ ਲੱਖ ਕੇ ਜਾਣ ਕੇ ਦਲਿਤ ਸੀਲ ਸਤ ਜੌਨ, ਇਹ ਜਿਹੜੀ ਇਸਤਰੀ ਸੀ ਮਨੋ ਨਾਸ਼ ਕਰਦੀ ਸੀ ਜਤ ਸਤ ਨੂੰ ਇਸ ਢੰਗ ਨਾਲ ਵਿਕਾਰੀ ਜੀਵਨ ਜਿਨ੍ਹਾਂ ਦੇ ਸਨ।
ਇੱਕ ਸਲੋਕ ਕਹੇ ਕਮਲ ਮੁਖ ਕਲਾ ਦਿਖਾਈ ਤੌਣ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸਲੋਕ ਉਚਾਰ ਕੇ ਉਹਨੂੰ ਫਿਰ ਥੋੜੀ ਜਿਹੀ ਸ਼ਕਤੀ ਦਿਖਾਉਣੀ ਪਈ, ਕਿਉਂਕਿ ਇਹ ਕਰਾਮਾਤ ਨਹੀਂ ਹੁੰਦੀ ਉੱਥੇ, ਫਿਰ ਥੋੜਾ ਜਿਹਾ ਸਿੱਧਿਆ ਕਰਨ ਲਈ ਮਾੜਾ ਜਿਹਾ ਤਾਂ ਕਰਨਾ ਹੀ ਪੈਂਦਾ, ਨਾਲੇ ਅਕਾਲ ਪੁਰਖ ਹੈ ਆਪ ਕੁਛ ਮਰਜ਼ੀ ਕਰਨ, ਉਹਨਾਂ ਤਾਂ ਆਪਾਂ ਟੋਕ ਹੀ ਨਹੀਂ ਸਕਦੇ। ਜਿਹੜੇ ਲੋਕ ਆਪਣੀ ਵਡਿਆਈ ਲਈ ਦੁਨੀਆਂ ਦੇ ਅੰਦਰ ਚਮਤਕਾਰ ਜੇ ਦਿਖਾਉਂਦੇ ਨੇ ਹੋਰ ਕਈ ਪ੍ਰਕਾਰ ਦੇ ਕਰਦੇ, ਉਹਨਾਂ ਦੇ ਉੱਤੇ ਕਿੰਤੂ ਹੈ ਸਾਡਾ ਵੀ ਉਹਨਾਂ ਨੂੰ ਐਸਾ ਕਰਮ ਕਰਨਾ ਨਹੀਂ ਚਾਹੀਦਾ, ਪਰ ਅਕਾਲ ਪੁਰਖ ਵਾਹਿਗੁਰੂ ਆਪ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਹ ਬਚਨ ਕੀਤਾ ਨਿਰਗੁਣ ਰੂਪ ਤੋਂ ਸਰਗੁਣ ਵਿੱਚ ਥਾਪ ਕੇ ਕਿਹਾ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੁਹਾਡਾ ਨਾਮ ਗੁਰ ਪਰਮੇਸ਼ਰ ਹੈ, ਤੁਹਾਨੂੰ ਅਸੀਂ ਸ੍ਰਿਸ਼ਟੀ 'ਤੇ ਆ ਮੂਲ ਮੰਤਰ ਦੇ ਕੇ ਭੇਜ ਰਹੇ ਹਾਂ, ਗੁਰਮੰਤਰ ਤੁਸੀਂ ਆਪ ਬਖਸ਼ਿਸ਼ ਕਰਨਾ, ਬਾਣੀ ਦੇ ਰਾਹੀਂ ਸ੍ਰਿਸ਼ਟੀ ਦਾ ਭਲਾ ਕਰੋ, ਜਾ ਕੇ ਪੂਰਨ ਅਧਿਕਾਰ ਹੈ, ਜਿਵੇਂ ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਦੇਵ ਜੀ ਅਧਿਕਾਰ ਦੇ ਆਏ ਨਾ, ਅਕਾਲ ਪੁਰਖ ਵੱਲੋਂ ਜਦੋਂ ਅਧਿਕਾਰ ਸਤਿਗੁਰਾਂ ਨੂੰ ਹੁੰਦਾ, ਜਦੋਂ ਸਤਿਗੁਰੂ ਤੋਂ ਬਿਨਾਂ ਕੋਈ ਗੱਲ ਕਰਦਾ, ਜੇ ਸਤਿਗੁਰੂ ਕਿਸੇ ਨੂੰ ਜਿਉਂਦਾ ਕਰ ਦੇਣ ਕੋਈ ਗੱਲ ਨਹੀਂ, ਮਾਰ ਦੇਣ ਕੋਈ ਗੱਲ ਨਹੀਂ। ਇਹ ਵੀ ਆਪਾਂ ਯਾਦ ਰੱਖੀਏ ਕਿ ਜਦੋਂ ਬਾਬਾ ਅਟਲ ਰਾਏ ਜੀ ਨੇ ਇੱਕ ਮੋਹਣ ਨਾਮੇ ਬੱਚੇ ਨੂੰ ਜਿਉਂਦਾ ਕਰਤਾ ਸੀ, ਕਹਿੰਦੇ ਉੱਠੋ ਵਾਰੀ ਦੇ ਮੇਰੀ ਖਿੱਦੋ ਖੁੰਡੀ, ਕੱਲ੍ਹ ਖੇਡੀ ਸੀ ਆਪਾਂ ਨੇ, ਖੁੰਡੀ ਗਲ 'ਚ ਪਾ ਕੇ ਜਾਂ ਜਿਉਂਦਾ ਕੀਤਾ, ਰੌਲਾ ਪੈ ਗਿਆ ਸਾਰੇ ਸ਼ਹਿਰ ਵਿੱਚ। ਛੇਵੇਂ ਪਾਤਸ਼ਾਹ ਕੋਲ ਆਏ ਬਾਬਾ ਅਟਲ ਰਾਏ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲ ਜੀ ਇਹ ਕਿਉਂ ਕੀਤਾ, ਬੱਚਾ ਕਿਉਂ ਜਿਉਂਦਾ ਕਰਤਾ, ਉਹਦੀ ਮੌਤ ਆਈ ਸੀ, ਸੱਪ ਲੜਿਆ, ਜਾਣ ਦਿੰਦੇ ਉਹਨੂੰ। ਕਹਿੰਦੇ ਮਹਾਰਾਜ ਮੇਰੀ ਉਹਨੇ ਦਾਈ ਦੇਣੀ ਸੀ, ਕੱਲ੍ਹ ਖੇਡਦੇ ਆਏ। ਮਹਾਰਾਜ ਕਹਿੰਦੇ ਐਸਾ ਨਹੀਂ ਹੁੰਦਾ ਪੁੱਤਰ, ਜਦੋਂ ਅਸੀਂ ਬੈਠੇ ਹਾਂ ਸਾਨੂੰ ਅਕਾਲ ਪੁਰਖ ਨੇ ਅਧਿਕਾਰ ਦਿੱਤਾ, ਸਾਨੂੰ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਜੀ ਨੇ ਅਧਿਕਾਰ ਦਿੱਤਾ ਹੋਇਆ, ਇਹ ਕੰਮ ਅਸੀਂ ਤਾਂ ਕਰ ਸਕਦੇ ਹਾਂ, ਤੁਹਾਡੇ ਵਿੱਚ ਕਲਾ ਹੈ ਠੀਕ ਹੈ, ਮੈਥੋਂ ਇਜਾਜ਼ਤ ਲਈ ਮੈਥੋਂ ਪੁੱਛਿਆ ਪਰਮਿਸ਼ਨ ਲੈਣੀ ਪੈਂਦੀ ਆ, ਸ਼ਕਤੀ ਹੁੰਦਿਆਂ ਹੋਇਆ ਅਫੀਸਰ ਜਿਹੜੇ ਜਿੰਨੇ ਚਾਹੇ ਮਿਲਟਰੀ ਆ ਚਾਹੇ ਪੁਲਿਸ ਵਿੱਚ ਆ ਚਾਹੇ ਉਹ ਸਿਵਲ ਦੇ ਵਿੱਚ ਨੇ, ਉਹ ਪਿਛਲੇ ਅਧਿਕਾਰੀਆਂ ਤੋਂ ਆਗਿਆ ਲਏ ਤੋਂ ਬਿਨਾਂ ਸਟੈਪ ਨਹੀਂ ਚੱਕ ਸਕਦੇ ਹੁੰਦੇ। ਭਾਵੇਂ ਕਿੰਨੀ ਸ਼ਕਤੀ ਹੁੰਦੀ ਇੱਕ ਰਾਜ ਦੇ ਵਿੱਚ ਕਿਸੇ ਬੰਦੇ ਕੋਲ, ਭਾਵੇਂ ਫੌਜ ਸਾਰੀ ਦਾ ਜਰਨੈਲ ਹੋਵੇ, ਪਰ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨ 'ਚ ਰੱਤੇ ਹੁੰਦੇ ਸ਼ਕਤੀ ਦੇ ਮਾਲਕ ਹੁੰਦੇ ਨੇ, ਪਹਿਲਾਂ ਹੁਕਮਨਾਮਾ ਲੈਣਾ, ਆਗਿਆ ਲੈਣੀ, ਗੁਰੂ ਸਾਹਿਬ ਤੋਂ ਪੁੱਛਣਾ, ਅਕਾਲ ਪੁਰਖ ਨੇ ਕਹਿਣਾ, ਜੇ ਗੁਰੂ ਸਾਹਿਬ ਨੇ ਕਿਹਾ ਨਹੀਂ ਤਾਂ ਨਹੀਂ, ਜੇ ਹਾਂ ਭਾਈ ਕਰ ਸਕਦਾ ਹੈ, ਜਦੋਂ ਆਗਿਆ ਹੋ ਜਾਏ ਫਿਰ ਉਹ ਗੁਰੂ ਦੇ ਰਾਹੀਂ ਗੱਲ ਬਣ ਗਈ। ਇਹਨਾਂ ਡਾਇਰੈਕਟ ਜਿਉਂਦਾ ਕਰਤਾ, ਬਸ ਰੌਲਾ ਇਹ ਡਾਇਰੈਕਟ ਜਿਉਂਦਾ ਕਰਨ ਦਾ ਮਤਲਬ ਹੈ ਕਰਾਮਾਤ, ਅਤੇ ਜੇ ਗੁਰੂ ਦੇ ਰਾਹੀਂ ਜਿਉਂਦਾ ਹੁੰਦਾ ਤਾਂ ਕਰਾਮਾਤ ਨਾ ਹੁੰਦੀ। ਕਹਿੰਦੇ ਪਿਤਾ ਜੀ ਮੈਂ ਇਹਨੂੰ ਜਿਉਂਦਾ ਕਰ ਸਕਦਾ, ਫਿਰ ਤਾਂ ਠੀਕ ਹੈ। ਇਸ ਕਰਕੇ ਬਸ ਇੰਨਾ ਹੀ ਫਰਕ ਹੁੰਦਾ, ਜਿਹੜੇ ਲੋਕ ਆਪਣੀ ਵਡਿਆਈ ਲਈ ਸ਼ਕਤੀ ਦਿਖਾਉਂਦੇ ਗੁਰੂ ਦੀ ਆਗਿਆ ਤੋਂ ਬਿਨਾਂ ਹੀ, ਉਹਨੂੰ ਕਹਿੰਦੇ ਕਰਾਮਾਤ। ਜਿਹੜੇ ਗੁਰੂ ਸਾਹਿਬ ਆਪ ਅਧਿਕਾਰ ਰੱਖਦੇ ਨੇ, ਅਕਾਲ ਪੁਰਖ ਨੇ ਅਧਿਕਾਰ ਦਿੱਤਾ ਹੋਇਆ, ਉਹਨੂੰ ਕਰਾਮਾਤ ਨਹੀਂ ਕਿਹਾ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਧਿਕਾਰ ਹੈ, ਹੁਣ ਥੋੜ੍ਹਾ ਜਿਹਾ ਉਹਨੂੰ ਫਿਰ ਦਿਖਾਉਣਾ ਪੈਣਾ, ਨਹੀਂ ਇਹ ਲੋਕ ਸਿੱਧੇ ਨਹੀਂ ਸੀ ਹੋਣੇ, ਇੰਨੇ ਕੁ ਨਾਲ ਸਾਰੀ ਦੁਨੀਆ ਹੀ ਸਿੱਧੀ ਕਰ ਦੇਣੀ ਹੈ।
ਸਲੋਕ ਕਲਰ ਕੀ ਬਣ ਜਾਰੀਆਂ ਚੁੰਗੇ ਮੁਸਕ ਮੰਗੇਨਾ।
ਸੋ ਇਸ ਕਰਕੇ ਇਹ ਸਲੋਕ ਮਹਾਰਾਜ ਵਿੱਚ ਤਾਂ ਨਹੀਂ ਹੈ, ਪਰ ਇਉਂ ਕਹਿੰਦੇ ਨੇ ਵੈਸੇ ਉਚਾਰਨ ਕੀਤਾ ਹੋਇਆ ਜਿਵੇਂ ਪਿੱਛੋਂ ਚਲੀ ਆਉਂਦੀ ਰੀਤੀ ਅਨੁਸਾਰ, ਕੱਲਰ ਦੀਆਂ ਬਣਜਾਰੀਆਂ, ਔਰ ਜਿਹੜੇ ਕੱਲਰ ਹੁੰਦਾ ਨਾ, ਜੇ ਧਰਤੀ ਦੇ ਉੱਤੇ ਚਿੱਟਾ ਚਿੱਟਾ ਜੰਮ ਜਾਂਦਾ, ਕੰਧਾਂ 'ਤੇ ਜੰਮ ਜਾਂਦਾ, ਪੰਜਾਬ ਦੇ ਵਿੱਚ ਦੇਖਿਆ ਕਈ ਥਾਈਂ, ਝੂੰਗੇ ਮੁਸਕ ਮੰਗੇਨ, ਤੋ ਮੰਗਦੀਆਂ ਨੇ ਬਹੁਤ ਜ਼ਿਆਦਾ, ਔਰ ਸਾਨੂੰ ਅੰਬਰ ਮਿਲ ਜੇ, ਸਾਨੂੰ ਇਹ ਜਿਹੜਾ ਖੁਸ਼ਬੂ ਵਾਲੀਆਂ ਚੀਜ਼ਾਂ ਮਿਲ ਜਾਣ, ਕਸਤੂਰੀ ਮਿਲ ਜੇ, ਜਾਂ ਸਾਨੂੰ ਮੂੰਗੇ ਮਿਲ ਜਾਣ, ਜਾਂ ਸਾਨੂੰ ਹੀਰੇ ਮੋਤੀ ਮਿਲ ਜਾਣ, ਕੱਲਰ ਦੀਆਂ ਬਣਜਾਰੀਆਂ। ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ, ਔਰ ਕੱਲਰ ਕੇਰੀ ਕੰਧ ਜਿਉਂ ਵੀ ਆਉਂਦਾ, ਕੱਲਰ ਦਾ ਬਹੁਤ ਨਾਮ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ।
ਅਮਲਾ ਬਾਜੋ ਨਾਨਕਾ ਕਿਉਂ ਕਰ ਕੰਤ ਮਲੇਨਾ।
ਪਰ ਅਮਲਾਂ ਤੋਂ ਬਾਝਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਮਲ ਕੀਤੇ ਤੋਂ ਬਿਨਾਂ ਕੰਤਪਤੀ ਅਕਾਲ ਪੁਰਖ ਨੂੰ ਕਿਵੇਂ ਮਿਲ ਸਕਦਾ ਹੈ ਕੋਈ, ਕੱਲਰ ਦਾ ਵਪਾਰੀ ਹੋਵੇ ਤੇ ਇਸ ਕਰਕੇ ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਛੂਛੇ ਭਾਉ ਧਰੇ, ਅੰਮ੍ਰਿਤ ਦਾ ਵਪਾਰੀ ਹੋ ਕੇ ਛੂਛੇ ਜੇ ਵਪਾਰ ਨਹੀਂ ਕਰਦਾ ਹੈ ਉਹ।
ਸਵਈਆ ਜੋ ਕਹੇ ਤੇਸਰ ਕੁੰਭਾ ਲੱਗਿਓ ਤਰੈ ਨਾ ਤਰੈ ਰਹੀ ਹਾਰ ਉਤਾਰੀ।
ਕਿਉਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਉਹਦਾ ਘੜਾ ਸਿਰ ਨਾਲ ਹੀ ਜੁੜ ਗਿਆ ਉੱਥੇ, ਤਾਂ ਬਹੁਤ ਕਿਲ ਕਿਲ ਕੇ ਲਾਉਂਦੀ ਹੈ, ਘੜਾ ਇੰਨਾ ਜੁੜਿਆ ਕਿ ਲਹਿੰਦਾ ਹੀ ਨਹੀਂ ਨਾਲੋਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਸਿਰ ਨਾਲ ਹੀ ਘੜਾ ਜੋੜ ਦਿੱਤਾ। ਇਹ ਪਹਿਲਾਂ ਵੀ ਇੱਕ ਵਾਰੀ ਆਪਾਂ ਦੱਸਿਆ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਵੀ ਆਇਆ ਸੀ ਨਾ ਹਮਾਯੂ, ਉਹ ਪਿਛਲੇ ਪਾਸੇ ਖੜ ਗਿਆ ਆ ਕੇ ਗੁੱਸਾ ਜਿਹਾ ਕਰਨ ਲੱਗ ਪਿਆ ਕਿ ਮਹਾਰਾਜ ਨੇ ਮੇਰੇ ਵੱਲ ਨਹੀਂ ਦੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਉੱਧਰ ਨੂੰ ਮੁੱਖ ਕਰਦੇ ਹੀ ਉਸ ਵਕਤ ਜਦੋਂ ਇਹਨੇ ਮੁੱਠੇ ਨੂੰ ਹੱਥ ਪਾਇਆ, ਕਹਿੰਦਾ ਮੈਂ ਮਹਾਰਾਜ ਨੂੰ ਇੱਥੇ ਹੀ ਮਾਰ ਦਿੰਦਾ। ਜਦ ਮੁੱਠੇ ਨੂੰ ਹੱਥ ਪਾਇਆ ਹੱਥ ਨਾਲ ਹੀ ਜੁੜ ਗਿਆ ਉੱਥੇ ਹੀ। ਉਸ ਵਕਤ ਖਿੱਚ ਖਿੱਚ ਜ਼ੋਰ ਲਾਵੇ ਨਾ ਹੀ ਹੱਥ ਨਾਲੋਂ ਉੱਤਰ ਹੀ ਨਾ, ਫਿਰ ਸਾਹਮਣੇ ਹੋ ਕੇ ਘਿਗਿਆ ਕੇ ਮੱਥਾ ਟੇਕਿਆ, ਮਹਾਰਾਜ ਗਲਤੀ ਹੋ ਗਈ। ਸੱਚੇ ਪਾਤਸ਼ਾਹ ਕਹਿੰਦੇ ਉਹ ਗਿੱਦੜਾ ਜਿੱਥੇ ਲੜਨਾ ਸੀ ਉੱਥੇ ਤਾਂ ਲੜਿਆ ਨਹੀਂ, ਸੋ ਇਸ ਤੈਮੂਰ ਲੰਘ ਨਾਲ ਇਹਦੀ ਲੜਾਈ ਸੀ, ਉੱਥੋਂ ਹਾਰ ਕੇ ਆ ਗਿਆ। ਜਿੱਥੇ ਝੁਕਣਾ ਸੀ ਉੱਥੇ ਤੂੰ ਤਲਵਾਰ ਨੂੰ ਹੱਥ ਪਾਈ ਜਾਂਦਾ। ਕਹਿੰਦੇ ਹੁਣੇ ਜਾਨ ਕੱਢਦਿਆ ਤੇਰੀ, ਕੰਬਣ ਲੱਗ ਪਿਆ ਫਿਰ ਖੜਾ ਹੀ। ਮਹਾਰਾਜ ਕਹਿੰਦੇ ਰਾਜ ਤਾਂ ਤੈਨੂੰ ਮੈਂ ਹੁਣੇ ਦੇ ਦੇਣਾ ਸੀ, ਤੂੰ ਵਿਧੀ ਪੂਰਵਕ ਸਾਹਮਣੇ ਨਹੀਂ ਆਇਆ ਮੇਰੇ। ਜਦੋਂ ਸਾਹਮਣੇ ਆਈਏ ਸਤਿਗੁਰੂ ਦੇ ਮਹਾਂਪੁਰਸ਼ਾਂ ਦੇ ਉਦੋਂ ਗੱਲ ਬਣਦੀ ਹੈ, ਪਿੱਛੋਂ ਖੜ ਕੇ ਆਖੀ ਜਾਵੇ ਉਹ ਗੱਲ ਨਹੀਂ ਬਣਦੀ। ਇਸ ਕਰਕੇ ਉਸ ਵਕਤ ਮਹਾਰਾਜ ਕਹਿੰਦੇ ਹੁਣ 12 ਸਾਲ ਤੱਕ ਫੌਜ ਇਕੱਠੀ ਕਰ, ਕਾਬਲ ਵੱਲ ਚਲਿਆ ਜਾ, 12 ਸਾਲਾਂ ਬਾਅਦ ਤੈਨੂੰ ਰਾਜ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਬਹੁਤ ਸਾਰੇ ਕੌਤਕ ਜਿਹੜੇ ਨੇ ਉਹ ਦਿਖਾਏ ਹਨ।
ਪਇਆ ਪਇਆ ਪਨੀ ਮਰਦਾਨੇ ਜਬ ਕਹੋ ਵਾਹਿਗੁਰੂ ਗੁਰਬਾਨੀ ਉਚਾਰੇ।
ਉਹ ਜਦੋਂ ਘੜਾ ਜੁੜ ਗਿਆ, ਰੌਲਾ ਪੈ ਗਿਆ ਉੱਥੇ, ਖਿੱਚੇ ਜ਼ੋਰ ਲਾਵੇ, ਚੀਕਾਂ ਮਾਰੇ, ਘੜਾ ਨਾ ਉਤਰੇ, ਭਾਈ ਮਰਦਾਨੇ ਨੇ ਭਿਆਂ ਭਿਆਂ ਕੀਤੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਵਾਹਿਗੁਰੂ ਗੁਰਬਾਣੀ ਉਚਾਰੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣ ਲੱਗੇ ਕਹਿ ਮਰਦਾਨਿਆ ਸਤਨਾਮ ਸ੍ਰੀ ਵਾਹਿਗੁਰੂ।
ਜੋ ਪੰਤੇ ਗਰ ਤੰਤ ਗਈ ਟੁੱਟਾ ਪਾਤਨ ਮਾਨਵ ਮਾਨਵ ਟਾਮਨ ਟਾਰੇ।
ਮਹਾਰਾਜ ਦੇ ਕਹਿਣ ਦੀ ਦੇਰ ਸੀ, ਉਹ ਗਲ ਦਾ ਧਾਗਾ ਠਾਹ ਕਰਕੇ ਆਪੇ ਹੀ ਟੁੱਟ ਗਿਆ ਔਰ ਉਸੇ ਵਕਤ ਪਲਟੀ ਹੋ ਗਿਆ ਸਰੀਰ ਮਾਨਵ ਦੇ ਰੂਪ ਵਿੱਚ। ਉਹ ਟਾਮਨ ਟੂਮਨ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਲ ਦਿੱਤੇ। ਨਾਮ ਦੀ ਸ਼ਕਤੀ ਨੂੰ ਕਿਸੇ ਨੇ ਦੇਖਿਆ ਨਹੀਂ, ਜਿਵੇਂ ਆਪਾਂ ਪਹਿਲਾਂ ਵੀ ਸੁਣਾਇਆ ਸੀ ਲੈਸਟਰ ਸ਼ਹਿਰ ਇੰਗਲੈਂਡ ਦੇ ਵਿੱਚ ਉਹ ਚੁੱਕ ਕੇ ਮਾਰਿਆ ਸੀ ਕਾਂਧੇ ਨਾਲ ਫਕੀਰ ਜਿਹਾ, ਆਪੇ ਹੀ ਵੱਜਿਆ ਸੀ, ਕੁਰਸੀ ਸਣੇ ਵੱਜਿਆ, ਕਿਉਂਕਿ ਸਿੰਘ ਮੂਹਰੇ ਤਕੜਾ ਸੀ, 33 ਮਾਲਾ ਮੂਲ ਮੰਤਰ ਦੀਆਂ 31 ਸਾਲਾਂ ਤੋਂ ਕਰਦਾ ਸੀ ਜਿਹੜਾ, ਇਸ ਕਰਕੇ ਉਹਦੇ ਮੂਹਰੇ ਕੀ ਚੱਲਣਾ ਸੀ ਕਿਸੇ ਦਾ। ਤਾਂ ਇਸ ਤਰ੍ਹਾਂ ਹੁੰਦਾ ਜਿੱਥੇ ਨਾਮ ਹੈ ਉੱਥੇ ਸਾਰੀਆਂ ਚੀਜ਼ਾਂ ਦੌੜਦੀਆਂ ਨੇ ਪਰੇ ਨੂੰ। ਇਹ ਵੀ ਇੱਕ ਪਰਮਾਤਮਾ ਦੀ ਖੇਡ ਹੀ ਅਸਲ ਵਿੱਚ ਰਚੀ ਹੋਈ ਹੈ ਕਿ ਨਾਮ ਦੀ ਸ਼ਕਤੀ ਮਹਾਨ ਹੈ।
ਹੇਰ ਬਾਬ ਧਰੇ ਨਿਜ ਕੰਧ ਆਇਓ ਟਿਗ ਲੱਜ ਤਹੇਰ ਅਗਾਰੀ।
ਲੈ ਕਰਕੇ ਬਾਬ ਆਪਣੇ ਮੋਢੇ ਤੇ ਰੱਖੀ ਔਰ ਬਹੁਤ ਸ਼ਰਮਸ਼ਾਰ ਹੋ ਕੇ ਅੱਗੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੈਠਾ ਮੱਥਾ ਟੇਕਦਾ।
ਹੁਣ ਨਰ ਕੇ ਸਿਸ ਪੈ ਕੁੰਭ ਲਗਾ ਬਿਸਮਾਦ ਭਏ ਲਖ ਕੈ ਨਰ ਨਾਰੇ।
ਹੁਣ ਇੱਕ ਆਇਆ, 2, 3, 4 50, 60, 100 ਬੰਦਾ ਇਕੱਠਾ ਹੋ ਗਿਆ। ਉਹ ਕਹਿੰਦੀ ਉਹ ਮੇਰਾ ਘੜਾ ਨਹੀਂ ਲੈਂਦਾ, ਮੈਂ ਮਰ ਗਈ ਭਾਰ ਨਾਲ। ਉਹ ਰੌਲਾ ਪਾ ਰਹੀ, ਲੋਕ ਇਕੱਠੇ ਹੋਈ ਜਾਂਦੇ ਹਨ।
ਬੋਕੀਨ ਪਰਿਆਸ ਭਏ ਸਭ ਬਾਦੂ ਖਾਨ ਪਿਤਾ ਪਿਦੈ ਨਹਿ ਬੁੰਦ ਕੇ ਮਾਰੇ।
ਹੁਣ ਉਹਨੇ ਕੀ ਕੀਤਾ, ਬਹੁਤ ਜ਼ਿਆਦਾ ਯਤਨ ਕੀਤਾ, ਭਏ ਸਭ ਬਾਦ ਬੇਅਰਥੀ ਚਲੇ ਗਏ, ਪਖਾਨ ਪਿਦੈ ਨਹਿ ਬੁੰਦ ਕੇ ਮਾਰੀ। ਕਹਿੰਦੇ ਜਿਹੜਾ ਸੀਗਾ ਪੱਥਰ, ਜੇ ਪੱਥਰ ਨੂੰ ਆਪਾਂ ਕਹੀਏ ਕਿ ਪਾਣੀ ਦੀ ਬੂੰਦ ਮਾਰ ਕੇ ਪੱਥਰ ਨੂੰ ਬਿੰਨ ਦਿਆਂਗੇ, ਇਹ ਨਹੀਂ ਹੁੰਦਾ। ਇਹ ਜਿਹੜੇ ਟਾਮਣ ਟੂਮਣ ਜੇ ਨੇ, ਇਹ ਤਾਂ ਮਾੜੀ ਜਿਹੀ ਬੂੰਦ ਵਰਗੇ ਹੀ ਹੁੰਦੇ ਨੇ, ਤੇ ਸਮੁੰਦਰ ਸਮੁੰਦਰ, ਪਹਾੜ ਪਹਾੜੀ ਹੁੰਦਾ ਹੈ।
ਪੜ ਮੰਤਰਨ ਜੰਤਰਨ ਕੋ ਲਿਖ ਕੇ ਕਰ ਤੰਤਰਨ ਕੋ ਸਭ ਹੀ ਤੇ ਹਾਰੇ।
ਉਹ ਆਪਣੇ ਜਾਣੀ ਆਪਣੇ ਆਪ ਨੂੰ, ਜਿਹੜੇ ਮੰਤਰਾਂ ਜੰਤਰਾਂ ਵਾਲੇ ਬਹੁਤ ਕਹਿਣਗੇ ਮੈਂ ਹੀ ਰੱਬ ਹਾਂ, ਉਹ ਆਪਣੇ ਆਪ ਨੂੰ ਬਹੁਤ ਸਮਝਣਗੇ। ਪੜ ਮੰਤਰ ਜੰਤਨ ਕੋ ਲਿਖ ਕਰ ਤੰਤਨ ਕੋ ਸਭ ਹੀ ਤੇ ਹਾਰੀ। ਉਹ ਹਾਰ ਗਈ ਕਰਕੇ ਆਪਣੇ ਮੰਤਰ ਜੰਤਰ ਤੰਤਰ ਸਾਰੇ ਹੀ ਉਲਟ ਕੇ ਡਿੱਗ ਪਏ, ਕੋਈ ਗੱਲ ਨਹੀਂ ਬਣ ਰਹੀ, ਕੋਈ ਇਹਦਾ ਕੰਮ ਸਫਲਾ ਹੀ ਨਹੀਂ ਹੋ ਰਿਹਾ। ਇਹਨਾਂ ਸਾਖੀਆਂ ਰਾਹੀਂ ਇਹ ਨਾ ਸਮਝੀ, ਇਹ ਜ਼ਰੂਰ ਸਮਝੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਕੱਢਿਆ ਦੁਨੀਆਂ ਨੂੰ। ਆਪਣੇ ਸਿੱਖ ਮੁੜ ਮੁੜ ਫਿਰ ਉੱਥੇ ਹੀ ਫਸੀ ਜਾਂਦੇ ਨੇ। ਆ ਜਿਉਂ ਇਸ਼ਤਿਹਾਰ ਜੇ ਆਉਣ ਲੱਗੇ ਸੀ ਅਖਬਾਰਾਂ 'ਚ ਬਾਬਿਆਂ ਦੇ ਦੇਹ ਤੇਰੀ, ਇੰਨੇ ਇਸ਼ਤਿਹਾਰ, ਉਹ ਪੈਸੇ ਹੀ ਬੜਾ ਦੇਣ ਅਖਬਾਰਾਂ ਵਾਲਿਆਂ ਨੂੰ, ਉਹਦਾ ਹੀ ਇਸ਼ਤਿਹਾਰ, ਸਿੱਖ ਸਿੱਖ ਅਖਬਾਰ ਵੀ ਉਹਦਾ ਹੀ, ਉਹ ਬਾਬਾ ਉੱਥੇ, ਉਹ ਬਾਬਾ। ਜਿਉਂ ਲੋਕਾਂ ਨੇ ਤੁਹਾਨੂੰ ਡਾਲਰ ਭੇਜੇ ਨਾ, ਖਾਨੇ ਖਾਲੀ ਕਰਦੇ ਲੋਕਾਂ ਸਾਰਿਆਂ ਦੇ, ਔਰ ਨੰਬਰ ਦੇ ਕੇ ਸਾਰੇ ਪੈਸੇ ਕਢਾਉਣ ਤੋਂ ਬਾਅਦ ਹੀ ਕਹਿੰਦੇ ਮੈਂ ਹੀ ਕਰ ਸਕਦਾ ਕੁਛ, ਉੱਥੇ ਹੀ ਫੋਨ ਬੰਦ ਕਰ ਦੇਣ, ਨੰਬਰ ਬਦਲਵਾ ਲੈਣੇ। ਇਸ ਕਰਕੇ ਸਤਿਗੁਰੂ ਕਹਿੰਦੇ ਇਹਨਾਂ ਦੇ ਮਗਰ ਨਹੀਂ ਪੈਣਾ, ਭਗਤੀ ਆਪ ਨਹੀਂ ਕਰਨੀ, ਮਰਿਆਦਾ ਆਪ ਨਹੀਂ ਕਮਾਉਣੀ। ਨਾਲੇ ਹੁਣ ਇਹ ਵੀ ਹੁੰਦਾ ਕਿ ਅੰਮ੍ਰਿਤ ਨਹੀਂ ਛਕਿਆ, ਮਾੜੇ ਮੋਟੇ ਕੇਸਾਂ ਦੀ ਬੇਅਦਬੀ, ਖਾਣਾ ਪੀਣਾ ਠੀਕ ਨਹੀਂ, ਫਿਰ ਨਾਲੇ ਇਹ ਫੜੌਕ ਜਿਹਾ ਮਾਣਗੇ ਇੱਕ, ਲਓ ਜੀ ਵੈਸੇ ਸਿੱਖ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਕਿਹੜੇ ਸਿੱਖ ਦੀ ਗੱਲ ਕਰਦਾ, ਤੂੰ ਆਪਣੀ ਗੱਲ ਕਰਦਾ। ਇੱਕ ਮੈਨੂੰ ਕਹਿੰਦਾ ਸੀ ਇੱਦਾਂ, ਸੋ ਸਾਰਾ ਕੁਝ ਚਟਮ ਸੀਗਾ, ਮੈਨੂੰ ਕਹਿੰਦਾ ਗਿਆਨੀ ਜੀ ਇਹਨਾਂ ਚੀਜ਼ਾਂ ਦਾ ਸਿੱਖ 'ਤੇ ਤਾਂ ਨਹੀਂ ਅਸਰ ਪੈਂਦਾ। ਮੈਂ ਕਿਹੜੇ ਸਿੱਖ ਦੀ ਗੱਲ ਕਰਦੇ ਹਾਂ ਭਾਈ ਸਾਹਿਬ ਜੀ, ਕਹਿੰਦਾ ਜਿਵੇਂ ਆਪਾਂ ਜੀ। ਮੈਂ ਕਿਹਾ ਤੂੰ ਕਿੱਧਰਲਾ ਸਿੱਖ ਹੈ, ਕਿੱਥੋਂ ਦਾ ਸਿੱਖ ਹੈ ਤੂੰ? ਜਿਹੜੀ ਸਿੱਖੀ ਗੁਰੂ ਨਾਨਕ ਨੇ ਬਖਸ਼ੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜੇ ਉਹ ਪੂਰਨ ਸਿੱਖ ਹੋਵੇ ਨਾ, ਉਹਦੇ 'ਤੇ ਤਾਂ ਕੋਈ ਨਹੀਂ ਅਸਰ ਪਾਉਂਦਾ ਹੈ, ਉਲਟਾ ਆ ਕੇ ਮੱਥਾ ਟੇਕ ਟੇਕ ਜਾਂਦੇ ਸਾਰੇ ਜਾਣੇ ਉੱਥੇ, ਜਿੱਥੇ ਹਿਰਦੇ 'ਚ ਨਾਮ ਵੱਸ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਜਿਹੜੇ ਨੇ, ਉਹਨਾਂ 'ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ। ਜੇ ਰਹਿਤ ਵਿੱਚ ਕਮੀ ਹੋ, ਕੋਈ ਕੁਰਹਿਤ ਕੀਤੀ ਹੋਵੇ, ਕੋਈ ਗਲਤੀ ਹੋਈ ਹੋਵੇ, ਜੇ ਰਹਿਤ ਵਿੱਚ ਕੱਚਾ ਫੇਰ ਅਸਰ ਪੈ ਜਾਂਦਾ, ਕਹਿਣ ਲੱਗੇ ਫਲਾਨੇ ਨੇ ਅੰਮ੍ਰਿਤ ਛਕਿਆ ਉਹ 'ਤੇ ਅਸਰ ਪੈ ਗਿਆ। ਉਹ ਜਦ ਥਾਂ ਥਾਂ 'ਤੇ ਜਾ ਕੇ ਖਾਣਾ, ਮਾੜੇ ਥਾਂ 'ਤੇ ਜਾ ਕੇ ਖਾਣਾ, ਜਿੱਥੇ ਸਾਰਾ ਕੁਛ ਚੱਲਦਾ ਉੱਥੇ ਖੜ ਕੇ ਖਾਣਾ, ਜਿੱਥੇ ਕੋਈ ਨਿਤਨੇਮ ਤਾਂ ਹੁਣ ਯਾਦ ਨਹੀਂ ਹੈਗਾ ਪੰਜ ਬਾਣੀਆਂ ਦਾ, ਇਹ ਥੋੜ੍ਹੀ ਗੱਲ ਗਾਤਰੇ ਕਿਰਪਾਨ ਪਾਲੀ ਅਤੇ ਹੁਣ ਸਿੱਖ ਸ਼ਕਤੀ ਆ ਗਈ ਹੈ, ਨਹੀਂ ਮਿਹਨਤ ਵੀ ਕਰਨੀ ਤਾਂ ਬਾਣ ਆਇਆ, ਨਾਲ ਬਾਣੀ ਵੀ ਚਾਹੀਦੀ ਆ। ਨਿਤਨੇਮੀ ਪ੍ਰੇਮੀ ਹੋਵੇ, ਸਵਾਸ ਸਵਾਸ ਸਿਮਰਨ ਕਰਨ ਵਾਲਾ ਹੋਵੇ, ਮੂਲ ਮੰਤਰ ਦਾ ਅਭਿਆਸੀ ਹੋਵੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿਰਪਾ ਹੁੰਦੀ ਹੈ।
ਕਟ ਕੂਟ ਸੋਬਾਨ ਉਪਾਏ ਚਲਾਵਤ, ਖੰਡ ਤੋਂ ਨਾ ਚਲੇ ਉਪਚਾਰੀ।
ਘੜਾ ਜਿਹੜਾ ਪਹਾੜ ਵਾਂਗੂ ਯਤਨਾਂ ਦੇ ਤੀਰ ਨਾਲ ਚਲਾਉਂਦੀ, ਟੁੱਟ ਜਾਂਦੇ ਨੇ ਸਾਰੇ ਯਤਨ, ਪਰ ਨਹੀਂ ਚੱਲਦੇ ਉਹਦੇ ਮੰਤਰ ਜੰਤਰ ਸਾਰੇ।
ਵਿੱਤ ਨੂਰ ਸਾਹੂ ਤੇ ਸਰਦਾਰ ਤੇ ਸਦੇਸ ਹੂੰ ਕੇ, ਭਈ ਸੁਧ ਤਾਕੋ ਕੇ ਨਜਾਏ ਕੈ ਬਖਾਨਿਆ।
ਉਸ ਇਲਾਕੇ ਦੀ ਸਰਦਾਰ ਜਿਹੜੀ ਰਾਜਾ ਸੀ ਇਸਤਰੀ ਨੂਰ ਸ਼ਾਹ, ਉਸ ਦੇ ਕੋਲ ਜਾ ਕਰਕੇ ਕਿਸੇ ਨੇ ਖਬਰ ਦਿੱਤੀ ਕਿ ਐਸੇ ਮਹਾਂਪੁਰਸ਼ ਆਏ ਨੇ ਕੋਈ, ਉਹ ਇੱਕ ਇਸਤਰੀ ਦੇ ਸਿਰ ਤੇ ਘੜਾ ਚਿਪ ਗਿਆ, ਲਾਦਾ ਨਹੀਂ ਹੈ।
ਚਿਟਕੀ ਫਕੀਰ ਇੱਕ ਆਇਓ ਹੈ ਨਗਰ ਵਿੱਚ, ਘਟਾ ਤੀ ਸੀਸ ਪੈ ਲਗਾਇਓ ਸਭ ਜਾਣਿਆ।
ਉਹ ਹਲੇ ਵੀ ਇਹ ਸਮਝਦੇ ਕਿ ਚੇਟਕੀ ਹੁੰਦਾ ਜਾਦੂਗਰ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਉਹ ਇਹ ਸਮਝਦੇ ਨੇ ਵੀ ਇਹ ਚੇਟਕੀ ਫਕੀਰ ਆ, ਕੋਈ ਮੰਤਰ ਜੰਤਰ ਸਾਡੇ ਨਾਲੋਂ ਵੀ ਜ਼ਿਆਦਾ ਜਾਣਦਾ ਹੋਣਾ, ਉਹ ਆਇਆ ਸ਼ਹਿਰ ਦੇ ਵਿੱਚ ਸਾਡੇ 'ਚ, ਔਰ ਇਸਤਰੀ ਦੇ ਸਿਰ ਤੇ ਘੜਾ ਜੋੜ ਦਿੱਤਾ ਹੈ ਉਹਨੇ ਆ ਕੇ।
ਮੰਤਰ ਨਾ ਜੰਤਰ ਨਾ ਤੰਤਰ ਚਲਤ ਕਉ, ਹਾਰੇ ਉਪਚਾਰ ਕਰ ਕਾਹੂ ਨਾ ਹਲਾਨਿਆ।
ਮੰਤਰ ਜੰਤਰ ਤੰਤਰ ਸਾਰੇ ਉਪਚਾਰ ਕਰਦੇ ਨੇ, ਪਰ ਕੋਈ ਨਹੀਂ ਚੱਲਦਾ, ਹਲਾਇਆ ਹੀ ਨਹੀਂ ਗਿਆ ਮੰਤਰ। ਸੋ ਇਸ ਤਰੀਕੇ ਨਾਲ ਮੂੰਹ ਨਾਲ ਜਿਹੜਾ ਬੋਲ ਕੇ ਫੂਕ ਜੀ ਮਾਰਦੇ ਨੇ, ਜੰਤਰ ਲਿਖ ਕੇ ਦਿੱਤਾ ਜਾਂਦਾ, ਤੰਤਰ ਜਿਹੜਾ ਧਾਗਾ ਹੁੰਦਾ ਇਹ, ਕਿਉਂਕਿ ਮੈਂ ਤਾਂ ਦੱਸਦਾ ਵੀ ਇਹ ਪਤਾ ਵੀ ਹੋਣਾ ਚਾਹੀਦਾ ਕੀ ਚੀਜ਼ ਆ ਕੀ ਚੀਜ਼ ਆ ਉਹ ਕੀ ਕਰਦਾ ਫਿਰਦਾ। ਗੁਰਸਿੱਖਾਂ ਕੋਲ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਹੈ, ਮੂਲ ਮੰਤਰ, ਗੁਰ ਮੰਤਰ, ਬੀਜ ਮੰਤਰ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਾਲਾ ਮੰਤਰ ਜਪਜੀ ਸਾਹਿਬ। ਇਸ ਕਰਕੇ ਸਾਡੇ ਕੋਲ ਸਾਰਿਆਂ ਨਾਲੋਂ ਸ਼੍ਰੋਮਣੀ ਚੀਜ਼ਾਂ, ਇਹਨਾਂ ਮੂਹਰੇ ਕੋਈ ਚੀਜ਼ ਅੜਦੀ ਖੜਦੀ ਨਹੀਂ ਹੈ। ਜਾਪ ਸਾਹਿਬ ਹੈ, ਜਾਪ ਸਾਹਿਬ ਦੇ ਮੂਹਰੇ ਕੱਖ ਨਹੀਂ ਖੜਾ, ਚੌਪੀ ਸਾਹਿਬ ਦੇ ਪਾਠ ਹੈ, ਕਰਨ ਦੇ ਨਾਲ ਸਾਰੀਆਂ ਹੁਣ ਚੀਜ਼ਾਂ ਤਾਂ ਹੈ ਹੀ ਸੰਸਾਰ ਅੰਦਰ, ਸ਼ੁਰੂ ਤੋਂ ਲੈ ਕੇ ਬਣੀਆਂ ਨੇ, ਤੁਰੀਆਂ ਨੇ, ਸਭ ਕੁਝ ਬਣਿਆ, ਪ੍ਰਭਾਵ ਵੀ ਹੁੰਦਾ। ਪਰ ਜਿੱਥੇ ਗੁਰਬਾਣੀ ਦੀ ਛਤਰੀ ਆ ਜਾਂਦੀ, ਜਿੱਥੇ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਭਾਈ, ਜਿੱਥੇ ਇਹ ਚੀਜ਼ਾਂ ਆ ਜਾਂਦੀਆਂ, ਚਾਰੇ ਪਾਸੇ ਪਹਿਰਾ ਹੋ ਜਾਂਦਾ ਅਕਾਲ ਪੁਰਖ ਦਾ, ਉੱਥੇ ਕੋਈ ਚੀਜ਼ ਨਹੀਂ ਆਉਂਦੀ, ਫਿਰ ਉੱਥੇ ਸਭ ਚੀਜ਼ਾਂ ਮੱਥਾ ਟੇਕ ਟੇਕ ਕੇ ਲੰਘਦੀਆਂ ਨੇ।
ਜੈਸੇ ਸਿਆਰ ਸੇਰ ਕੋ ਪਪੀਲ ਕਾ ਸਮੇਰ ਕੋ ਉਪਾਏ ਤਿਸ ਸਾਮੂਹੇ ਸੋ ਐਸੀ ਵਿਦ ਠਾਨੀਆ।
ਸੋ ਜਿਸ ਪ੍ਰਕਾਰ ਕਹਿੰਦੇ ਜਿਵੇਂ ਸਿਆਰ ਹੁੰਦਾ ਗਿੱਦੜ, ਗਿੱਦੜ ਸ਼ੇਰ ਨੂੰ ਪੈਂਦਾ ਟੁੱਟ ਕੇ ਜਿਵੇਂ, ਪਰ ਗਲਤੀ ਆ ਉਹਦੀ, ਪਪੀਲਕਾ ਜਿਹੜੀ ਕੀੜੀ ਹੁੰਦੀ ਸਮੇਰ ਪਰਬਤ ਨੂੰ ਪਾਰ ਕਰਨਾ ਚਾਹੇ ਉਹਦੇ ਸਾਹਮਣੇ ਜਾ ਕੇ, ਔਰ ਉਹਨੂੰ ਡੇਗਣਾ ਚਾਹੇ ਕਿ ਤੈਨੂੰ ਮੈਂ ਗਣਾ ਡੇਗ ਦਿਆਂਗੀ, ਕੀੜੀ ਕੀ ਕਰ ਸਕਦੀ, ਸ਼ੇਰ ਕੀ ਆ ਜੇ ਸਾਹਮਣੇ ਤਾਂ ਫਿਰ ਗਿੱਦੜ ਉਹਦਾ ਕੀ ਵਿਗਾੜ ਸਕਦਾ ਹੈ।
ਸੁਣੀ ਜਾ ਬਰੋਸੀ ਤਬ ਤਿਆ ਢਿੱਗ ਜੋ, ਸਭ ਟਮਨ ਕੀ ਬਿੱਦ ਮੈਂ ਸੁਜਾਨ ਜੇਉ ਜਾਨੀਆ।
ਜਦੋਂ ਦੇਖਿਆ ਕਿ ਇਹਦਾ ਲੱਥਦਾ ਹੀ ਨਹੀਂ ਘੜਾ, ਫਿਰ ਇੱਕ ਗੁੱਸੇ 'ਚ ਆ ਗਈ, ਤਬ ਤੀਆ ਢਿੱਗ ਜੋ, ਜਿਹੜੀ ਸੀ ਇਸਤਰੀਆਂ ਕੋਲ ਸਨ ਉਹ ਸਾਰੀਆਂ ਜਾਦੂਗਰਨੀਆਂ ਜੀਆਂ ਇਕੱਠੀਆਂ ਹੋ ਕੇ, ਸਾਰੀਆਂ ਨੇ ਆਪਣੇ ਚਲਾਏ ਜਾਦੂ ਵੀ ਅਸੀਂ ਇਹਨਾਂ ਨੂੰ ਐਂ ਕਰ ਦਿਆਂਗੇ ਐਂ ਕਰ ਦਿਆਂਗੇ। ਇਹਨਾਂ ਦਾ ਹੰਕਾਰ ਹੀ ਤੋੜਨਾ ਸੀ ਮਹਾਰਾਜ ਨੇ, ਹੰਕਾਰ ਤੋੜ ਕੇ ਫਿਰ ਉਪਦੇਸ਼ ਕਰਦੇ ਨੇ। ਕਿਉਂ? ਬੰਦੇ ਨੂੰ ਮਾੜੀ ਜਿਹੀ ਸ਼ਕਤੀ ਦਾ ਹੰਕਾਰ ਹੋ ਜਾਂਦਾ, ਮੇਰੇ ਵਰਗਾ ਕੋਈ ਨਹੀਂ। ਇਹ ਜਿਹਦੇ ਕੋਲ ਇੱਕ ਰਿੱਧੀ ਸਿੱਧੀ ਆ ਗਈ ਉਹਨੂੰ ਵੀ ਹੰਕਾਰ ਹੋ ਜਾਂਦਾ, ਦੋ ਵਾਲਾ ਵੀ, ਚਾਰ ਵਾਲਾ ਵੀ। ਨਿਮਰਤਾ ਵੱਡੀ ਚੀਜ਼ ਹੁੰਦੀ। ਭਾਵੇਂ ਬ੍ਰਹਮ ਗਿਆਨ ਹੋ ਜੇ ਤਾਂ ਨਿਮਰਤਾ, ਨਿਮਰਤਾ ਜੇ ਨਹੀਂ ਤਾਂ ਫਿਰ ਹੰਕਾਰ ਹੋ ਗਿਆ। ਹਰ ਜੀ ਉਹ ਹੰਕਾਰ ਨਾ ਭਾਵੇ, ਫਿਰ ਮਹਾਰਾਜ ਨੂੰ ਹੰਕਾਰ ਭਾਉਂਦਾ ਨਹੀਂ, ਫਿਰ ਪਰਮਾਤਮਾ ਹੰਕਾਰ ਤੋੜ ਦਿੰਦੇ ਨੇ। ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿੰਨੇ ਸੌ ਸਾਲ ਹੋ ਗਏ ਨੇ ਇੱਥੇ ਜਾਦੂ ਕਰਦਿਆਂ ਨੂੰ। ਤਾਂਹੀਓ ਤਾਂ ਧਰਤੀ ਨੇ ਪੁਕਾਰ ਕੀਤੀ, ਹੈ ਮਹਾਰਾਜ ਧਰਤੀ 'ਤੇ ਆਓ, ਆ ਕੇ ਦੇਖੋ ਦੁਨੀਆਂ ਦਾ ਹਾਲ ਕੀ ਹੋਇਆ ਪਿਆ, ਤੁਸੀਂ ਆਓਗੇ ਤਾਂ ਇੱਥੇ ਗੱਲ ਬਣਨੀ ਹੈ।
ਭੇਜੀ ਤਤਕਾਲ ਜਹਾਂ ਕੁੰਭ ਸੀਸ ਵਾਲ ਲੱਗੇ ਧਰਤ ਵਿਸਾਲ ਮਨ ਧਾਈ ਤੇ ਥਾਨਿਆ।
ਉਸ ਵਕਤ ਤਤਕਾਲ ਹੀ ਇਸ ਤਰ੍ਹਾਂ ਉਸੇ ਵੇਲੇ ਇਹ ਜਿਹੜੀ ਇਸਤਰੀ ਸੀ ਨੂਰਸ਼ਾਹ, ਇਹਨੇ ਵੀ ਭੇਜੇ ਆਪਣੇ ਹੋਰ ਤਕੜੀਆਂ ਤਕੜੀਆਂ ਭੇਜੀਆਂ। ਹੰਕਾਰ ਜਿਹੜੀ ਹੈ ਕੱਢਦੀ ਹੋਈ ਬਹੁਤ ਕਈ ਪ੍ਰਕਾਰ ਦੇ ਜਿਹੜੀਆਂ ਚੀਜ਼ਾਂ ਸੀ ਨਾ, ਇਹਨਾਂ ਨੇ ਫਿਰ ਸ਼ੁਰੂ ਕੀਤੀਆਂ ਉਸ ਵਕਤ ਧਾ ਧਾ ਕੇ ਭੱਜ ਭੱਜ ਕੇ ਉੱਥੇ ਆਈਆਂ ਔਰ ਗੁਰੂ ਨਾਨਕ ਸਾਹਿਬ ਨੂੰ ਡਰਾਉਣ ਲੱਗੀਆਂ ਹਨ।
ਢੋਲਕ ਵਜਾਏ ਕੋ ਕੰਧ ਕੋ ਭਜਾਏ ਚਲੇ ਕੋ ਨਿਜ ਬਦਨ ਤੇ ਅਗਨ ਬਿਮਾਨਿਆ।
ਕੋਈ ਤਾਂ ਢੋਲ ਵਜਾਉਂਦੀ ਆ ਰਹੀ ਹੈ, ਕੋਈ ਕੰਧ ਉੱਤੇ ਬਹਿ ਕੇ ਕੰਧ ਨੂੰ ਭਜਾ ਕੇ ਲਿਆ ਰਹੀ ਹੈ, ਕੋ ਨਿਜ ਬਦਨ ਤੇ ਅਗਨ ਬਿਮਾਨਿਆ, ਕੋਈ ਆਪਣੇ ਮੂੰਹ ਚੋਂ ਅੱਗ ਕੱਢ ਰਹੀ ਹੈ। ਇਹ ਸ਼ਕਤੀਆਂ ਹੁੰਦੀਆਂ ਨੇ। ਦਸਵੇਂ ਪਾਤਸ਼ਾਹ ਨੇ ਅੰਤਮ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਜਦੋਂ ਪ੍ਰਗਟ ਕੀਤੀ ਔਰ ਮਹਾਰਾਜ ਜਦੋਂ ਅੰਤਮ ਸਮੇਂ ਜਾਣ ਲੱਗੇ ਅੰਦਰ ਅੰਗੀਠਾ ਸਾਹਿਬ ਤੇ, ਉਦੋਂ ਉੱਚੀ ਆਵਾਜ਼ ਵਿੱਚ ਖੜ ਕੇ ਕਿਹਾ ਸੀ ਮਹਾਰਾਜ ਨੇ ਕਿ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ, ਸਾਰਿਆਂ ਨੇ ਮੱਥਾ ਟੇਕਣਾ। ਜੇ ਕੋਈ ਬੰਦਾ ਦਰਖਤ ਤੇ ਬਹਿ ਕੇ ਦਰਖਤ ਉਡਾ ਕੇ ਲੈ ਜੇ, ਕੰਧ ਤੇ ਬਹਿ ਕੇ ਕੰਧ ਭਜਾ ਕੇ ਲੈ ਜੇ, ਕਿੰਨੀ ਸ਼ਕਤੀ ਹੋਵੇ, ਕਿਸੇ 'ਚ ਕਿਸੇ ਨੂੰ ਮੰਨਣਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਪਰ ਆਪਣੇ ਹੁਣ ਤਾਂ ਇੱਥੇ ਹੱਥ ਤੇ ਮਾੜੀ ਜੀ ਉਈ ਸਰੋਂ ਜਮਾ ਕੇ ਦਿਖਾ ਦਈਏ ਤਾਂ ਆਹ ਜਿਹੜੇ ਕੱਫ ਹੁੰਦੇ ਨੇ ਆਪਣੇ ਕੁੜਤੇ ਦੇ, ਕਈ ਲੋਕ ਇਹਦੇ ਵਿੱਚ ਚੀਜ਼ ਛੁਪਾ ਕੇ ਇੱਕਦਮ ਥੇਲੀ ਤੇ ਪ੍ਰਗਟ ਕਰਦੇ, ਲੋਕ ਤਾਂ ਉਹਦੇ ਪੈਰੀ ਪੈਣ ਲੱਗ ਜਾਂਦੇ ਅੱਜ ਕੱਲ੍ਹ, ਉਹ ਬਈ ਬੜਾ ਤਗੜਾ ਬੰਦਾ। ਕਈ ਚੀਜ਼ਾਂ ਸੈਂਟੀਫਿਕ ਜਿਹੀਆਂ ਐਸੀਆਂ ਨੇ, ਉਹ ਪੈਰ ਦੇ ਉੱਤੇ ਮਲ ਲਓ ਤੇ ਅੱਗ ਦੇ ਕੋਲਿਆਂ ਉੱਤੇ ਤੁਰ ਕੇ ਦਿਖਾ ਸਕਦਾ ਬੰਦਾ, ਕਿਉਂਕਿ ਉਹ ਅੱਗ ਦਾ ਅਸਰ ਹੀ ਨਹੀਂ ਪੈਂਦਾ। ਇਹੀਆਂ ਜਿਹੀਆਂ ਚੀਜ਼ਾਂ ਸਾਇੰਸ ਵਿੱਚ ਬਹੁਤ ਪਈਆਂ ਨੇ, ਤੇ ਲੋਕ ਸਮਝਦੇ ਜਾਦੂ ਹੈ, ਬਈ ਤਾਕਤ ਹੈ, ਇਉਂ ਲੋਕ ਭੁਲੇਖਿਆਂ 'ਚ ਬਹੁਤ ਪੈਂਦੇ ਹਨ।
ਛੱਡ ਹੈ ਬਿਟਪ ਕੋ ਮਿਰਗਸ਼ਾਲਾ ਪਰ ਕੋ ਭੇਟ ਮੰਤਰ ਕੀ ਦੇਨ ਹੇ ਤਿਆਨੀਆ।
ਕੋਈ ਤਾਂ ਦਰਖਤ ਉੱਤੇ ਚੜ ਕੇ ਦਰਖਤ ਉਡਾ ਕੇ ਲਿਆਈ, ਕੋਈ ਮਿਰਗਸ਼ਾਲਾ ਦੇ ਉੱਤੇ ਬੈਠ ਕੇ ਆਈ, ਕਈ ਜਿਹੜੀ ਉਹ ਮੰਤਰਾਂ ਦੀ ਭੇਟਾਂ ਦੇਣ ਵਾਸਤੇ ਬਹੁਤ ਸਾਰੀਆਂ ਆਈਆਂ ਹਨ।
ਦੋਹਰਾ ਲਿਖ ਹਾਰੀ ਜੰਤਰਨ ਸਭੈ ਮੰਤਰਨ ਪੜਤ ਵਿਸਾਲ।
ਜੰਤਰਾਂ ਨੂੰ ਲਿਖ ਲਿਖ ਕੇ ਹਾਰ ਗਈਆਂ, ਮੰਤਰ ਪੜ ਪੜ ਕੇ ਹਾਰ ਗਈਆਂ ਸਾਰੀਆਂ।
ਕਟਨ ਡੋਲਿਓ ਕਿਸੂ ਤੇ ਉਰ ਆਚਾਰਜ ਸਭ ਬਾਲ।
ਘੜਾ ਕਿਸੇ ਤੋਂ ਨਾ ਹਿੱਲਿਆ, ਸਾਰੀਆਂ ਜ਼ੋਰ ਲਾ ਕੇ ਹੜ ਗਈਆਂ, ਮਨ ਦੇ ਅੰਦਰ ਬਹੁਤ ਹੈਰਾਨ ਹੁੰਦੀਆਂ ਹਨ।
ਸੋਰ ਠਾਵ ਨੂਰ ਸਾਹ ਕੇ ਪਾਸ ਪੁਨ ਸੁਧ ਦੀਨੀ ਜਾਏ ਕੈ।
ਨੂਰ ਸ਼ਾਹ ਜਿਹੜੀ ਰਾਣੀ ਬਣੀ ਹੋਈ ਸੀ ਉਹਦੇ ਕੋਲ ਜਾ ਕੇ ਖਬਰ ਦਿੱਤੀ, ਜਦੋਂ
ਮਾਰੀ ਕਰਤ ਪਰਿਆ ਸੋ ਬਲਣਾ ਚੱਲੇ ਕੁਕੁੰਭ ਪਰ।
ਅਸੀਂ ਤਾਂ ਸਾਰੀਆਂ ਜ਼ੋਰ ਲਾ ਕੇ ਹੜ ਗਈਆਂ, ਸਾਡਾ ਤਾਂ ਇੱਕ ਘੜੇ ਤੇ ਜ਼ੋਰ ਨੀ ਚੱਲਦਾ, ਉਹ ਘੜਾ ਨਾਲੋਂ ਲਹਿੰਦਾ ਹੀ ਨਹੀਂ ਉਹਦੇ।
ਕਵਿਤਾ ਸਰੋਨ ਸੁਨ ਰਹਿ ਸਕੀਨ ਸਭਨ ਕੋ ਧੀਰ ਦੀਨ ਮੰਤਰ ਜੰਤਰ ਲਿਖ ਲੀਨ ਚੱਲੀ ਆ ਬਧਾਏ ਕੈ।
ਕੰਨਾਂ ਵਿੱਚ ਸੁਣ ਕੇ ਬਹੁਤ ਗੁੱਸਾ ਕੀਤਾ, ਸਾਰੀਆਂ ਨੂੰ ਧੀਰਜ ਦਿੱਤਾ, ਫਿਰ ਆਪਣੇ ਜਿਹੜੇ ਉਹਦੇ ਮੰਤਰ ਜੰਤਰ ਹੋਰ ਸੀ ਉਹ ਲਿਖ ਕੇ ਆਪ ਚੱਲੀ ਉੱਠ ਕੇ, ਮੈਂ ਦੇਖਦੀ ਕੌਣ ਇਹੋ ਜਿਹਾ ਆਇਆ ਇੱਥੇ ਸਾਡੇ ਕੋਲੇ।
ਸੋ ਹੈ ਫਕੀਰ ਜਾਏ ਦੇਖੋ ਤੇਹ ਤੀਰ ਕਿਤੋਂ ਚਿਟਕੀ ਗਹੀਰ ਆਪ ਜੀਤੋਂ ਗੀ ਬਨਾਏ ਕੈ।
ਕਿਹਾ ਜਾ ਫਕੀਰ ਹੈ, ਮੈਂ ਜਾ ਕੇ ਦੇਖਦੀ ਹਾਂ ਉਹਦੇ ਕੋਲੇ ਕਿੰਨਾ ਕੁ ਚੇਟ ਕੀ ਆ, ਕਿੰਨਾ ਕੁ ਵੱਡਾ ਉਹਦੇ ਕੋਲ ਕੀ ਆ, ਮੈਂ ਚੰਗੀ ਤਰ੍ਹਾਂ ਬਣਾ ਕੇ ਚੰਗੀ ਤਰ੍ਹਾਂ ਜਿੱਤਦੀ ਹਾਂ ਉਹਨੂੰ, ਜਾ ਕੇ ਦੇਖਦੀ ਹਾਂ ਕੀ ਕਰਦਾ, ਮੇਰਾ ਵਿਗਾੜ ਲਵੇਗਾ ਉਹ।
ਅਨਪੜ ਮੰਤਰ ਸੁਹਾਏ ਲਿਖ ਜੰਤਰ ਸੋ ਗਰੀਬ ਬੰਧ ਤੰਤਰ ਨੇ ਕੋ ਢੋਲਕੀ ਵਜਾਏ ਕੈ।
ਸੋ ਇਸ ਤਰ੍ਹਾਂ ਉਹਨੇ ਆ ਕਰਕੇ ਉੱਥੇ ਜਿਹੜੇ ਸੀਗੇ ਬਹੁਤ ਸਾਰੇ ਆਪਣਾ ਯਤਨ ਕੀਤਾ, ਆਣ ਪੜੇ ਮੰਤਰ, ਮੰਤਰ ਪੜੇ ਸੁਹਾਏ ਲਿਖ ਜੰਤਰ, ਸੁਹਾ ਸੁਹਾ ਕੇ ਉਹਨਾਂ ਨੂੰ ਫਿਰ ਕਈ ਪ੍ਰਕਾਰ ਦੇ ਮੰਤਰ, ਸੋ ਗਰੀਬ ਬੰਧ ਤੰਤਰ ਕੋ ਢੋਲਕੀ ਵਜਾਏ ਕੈ। ਆਪਣੇ ਆਪ ਦੇ ਵਿੱਚ ਵੀ ਉਹਨਾਂ ਨੇ ਗਲ ਨਾਲ ਬੰਨ ਲਏ ਵੀ ਸਾਡੇ ਤੇ ਦੂਜੇ ਦਾ ਅਸਰ ਨਾ ਪਵੇ। ਉਹਨਾਂ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਵੀ ਐਡਾ ਵੱਡਾ ਵੀ ਕੋਈ ਆ ਸਕਦਾ, ਵੀ ਆਪ ਰੱਬ ਆਵੇਗਾ ਸ੍ਰਿਸ਼ਟੀ। ਲੋਕਾਂ ਨੂੰ ਇਹ ਹੈ, ਲੋਕ ਤਾਂ ਕਹਿੰਦੇ ਹੁਣ ਰੱਬ ਹੈ ਹੀ ਨਹੀਂ, ਹੁਣ ਵੀ ਕਹਿੰਦੇ ਨੇ ਰੱਬ ਆਪ ਆਇਆ ਹੋਇਆ। ਮਾਰ ਮਾਰ ਟੱਕਰਾਂ ਬੁਰੇ ਹਾਲ ਹੋ ਗਏ ਇਹਨਾਂ ਦੇ, ਬਹੁਤ ਜ਼ਿਆਦਾ ਇਹਨਾਂ ਨੇ ਜ਼ੋਰ ਲਾਇਆ ਹੈ।
ਤਮਨ ਬਣਾਏ ਬਹੁ ਕੂਟ ਕੋ ਡੁਲਾਏ ਦੇਤਾ, ਐਸੇ ਸਭ ਕੀਨਾ ਘਟਾ ਸਕੀਨਾ ਡੁਲਾਏ ਕੈ।
ਜੁੜ ਪਹਾੜ ਨੂੰ ਹਿਲਾ ਦੇਣ ਇਹੋ ਜਿਹੇ ਮੰਤਰ ਪਏ ਨੇ ਕਹਿੰਦੇ, ਇਹੋ ਜਿਹੇ ਮੰਤਰ ਲੈ ਕੇ ਆਈਆਂ ਚੱਕ ਕੇ, ਪਰ ਨਾ ਜ਼ੋਰ ਲਾ ਹਟੀਆਂ, ਉੱਥੇ ਕਿਸੇ ਦਾ ਕੋਈ ਅਸਰ ਨਹੀਂ ਚੱਲਿਆ ਹੈ। ਤਾਮਣ ਇਹ ਜੇ ਬਣਾ ਕਰਕੇ ਪਹਾੜ ਨੂੰ ਹਿਲਾਉਣ ਵਾਲੀਆਂ ਚੀਜ਼ਾਂ ਜਿੱਥੇ ਕਿਸੇ ਦਾ ਕੋਈ ਅਸਰ ਨਹੀਂ ਚੱਲਿਆ।
ਸਵਈਆ ਪਾਪ ਕਿਸੇ ਉਪਚਾਰ ਕੀਏ ਘੱਟ ਲਾਗਨ, ਸੀਸ ਭਇਓ ਜਲ ਨਿਆਈ।
ਹੁਣ ਪਾਪ ਕਿਸੇ ਉਪਚਾਰ ਕੀਏ, ਜਿਹੜੇ ਅੱਗ ਵਰਗੇ ਸੀ, ਅਗਨੀ ਦੇ ਯਤਨ ਕੀਤੇ ਕਈ ਪ੍ਰਕਾਰ ਦੇ, ਔਰ ਘੱਟ ਲਾਗਣ ਸੀਸ ਭਇਓ ਪਾਈ। ਉਪਚਾਰ ਅੱਗ ਵਾਂਗੂ ਨੇ, ਘੜੇ ਦਾ ਲੱਗਣਾ ਪਾਣੀ ਵਾਂਗੂ ਸੀ। ਕਹਿੰਦੇ ਹੁਣ ਜਿਵੇਂ ਅੱਗ ਦਾ ਅਸਰ ਪਾਣੀ ਤੇ ਨਹੀਂ ਪੈਂਦਾ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਉੱਤੇ ਜਾਂ ਉਹ ਘੜਾ ਜਿਹੜਾ ਸਿਰ ਨੂੰ ਜੋੜਤਾ, ਉਹਦੇ ਇਹਨਾਂ ਦੇ ਜਿੰਨੇ ਮਰਜ਼ੀ ਤਾਕਤਾਂ ਹੋਣ ਸਾਰੀਆਂ ਹੀ ਫੇਲ ਹੋ ਜਾਂਦੀਆਂ ਨੇ। ਇਹ ਤਾਂ ਹੁਣ ਸਿੱਖ ਆਪ ਹੀ ਕਮਜ਼ੋਰ ਹੋ ਗਏ ਹੈ। ਜੇ ਸਿੱਖਾਂ ਵਿੱਚ ਤਾਕਤ ਹੋਵੇ, ਇੰਨਾ ਅਭਿਆਸ ਕਰਦੇ ਹੋਣ, ਉਹ ਮੰਤਰ ਜੰਤਰ ਤਾਂ ਦੂਰ ਰਹੇ, ਕੋਈ ਸਾਹਮਣੇ ਅੱਖ 'ਚ ਅੱਖ ਪਾ ਕੇ ਨਹੀਂ ਦੇਖ ਸਕਦਾ, ਉੱਥੇ ਹੀ ਉੱਡ ਜਾਂਦਾ ਸਾਰਾ ਕੁਛ, ਪ੍ਰਭਾਵ ਹੀ ਮਿਟ ਜਾਂਦੇ ਹਨ। ਤਾਂਹੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰਪੂਰਾ ਮੇਰੀ ਰਾਖ ਲਈ ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਇਹ ਵੀ ਕਿਹਾ ਕਿ ਨਿਵਰੇ ਦੂਤ ਦੁਸ਼ਟ ਬਹਿਰ ਆਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ। ਵੱਡਾ ਪ੍ਰਤਾਪ ਹੈ ਮੇਰੇ ਸਤਿਗੁਰਾਂ ਦਾ, ਜਦ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਤ ਨੂੰ ਇਨ ਬਿੰਨ ਕਮਾਵੇ, ਜਿਵੇਂ ਦੱਸੀ ਹੈ। ਫਿਰ ਕਿਰਪਾ ਕਰਦੇ ਨੇ ਮਹਾਰਾਜ, ਜਦੋਂ ਆਪਣੀ ਰਹਿਤ ਵਿੱਚ ਢਿੱਲ ਹੈ, ਨਿਤਨੇਮ ਵਿੱਚ ਢਿੱਲ ਹੈ, ਬਾਣੀ ਪੜ੍ਹਨ ਵਿੱਚ ਢਿੱਲ ਹੈ, ਮਰਿਆਦਾ ਤਾਂ ਆਪਾਂ ਕਮਾਉਂਦੇ ਨਹੀਂ ਸਾਰੀ, ਸਤਿਗੁਰੂ ਜੀ ਉਨਾ ਚਿਰ ਕਿਰਪਾ ਨਹੀਂ ਕਰਦੇ। ਜਬ ਸੱਚੇ ਪਾਤਸ਼ਾਹ ਕਹਿੰਦੇ, ਜਬ ਇਹ ਗਾਹ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਦੋਂ ਖਾਲਸਾ ਤਾਂ ਇੱਕੋ ਹੀ ਬਹੁਤ ਹੁੰਦਾ, ਇੱਕੋ ਹੀ ਬੜਾ ਹੁੰਦਾ ਖਾਲਸਾ, ਜੇ ਹੋਵੇ ਤਾਂ। ਬਾਬਾ ਦੀਪ ਸਿੰਘ ਇੱਕੋ ਹੀ ਬਹੁਤ ਸੀ, ਬਾਬਾ ਮਨੀ ਸਿੰਘ ਇੱਕੋ ਹੀ ਬਹੁਤ ਸੀ। ਖਾਲਸਾ ਹੋਵੇ ਸਹੀ, ਫਿਰ ਉਹਦੀ ਇੰਨੀ ਪਾਵਰ ਹੁੰਦੀ ਹੈ, ਉਹਦੇ ਮੂਹਰੇ ਕੋਈ ਖੜਦਾ ਹੀ ਨਹੀਂ। ਪਰ ਖਾਲਸਾ ਹੈ ਹੀ ਕੋਈ ਨਹੀਂ, ਲੱਭ ਕੇ ਕਿੱਥੋਂ ਲਿਆਈਏ। ਇਸ ਕਰਕੇ ਖਾਲਸਾ ਜਿਹੜਾ ਹੁਣ ਫਿਰ ਨਹੀਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖਾਲਸੇ ਚਰਨ ਧੂੜੀ ਮਿਲ ਜੇ ਕਿਤੋਂ, ਕੋਈ ਰੱਬ ਦਾ ਪਿਆਰਾ ਮਿਲ ਜੇ।
ਇੱਕ ਨਾ ਜ਼ੋਰ ਚੱਲਿਓ ਤੇ ਉੱਪਰ, ਹਾਰ ਰਹੀ ਕਰ ਕੋਟ ਉਪਾਈ।
ਇੱਕ ਵੀ ਜ਼ੋਰ ਨਹੀਂ ਚੱਲਿਆ, ਬਹੁਤ ਬਹੁਤ ਯਤਨ ਕੀਤੇ ਇਹਨਾਂ ਨੇ ਸਾਰੀਆਂ ਨੇ।
ਤੀ ਭਈ ਦੁੱਖ ਮੈਂ ਅਤ ਅਤਰ ਸੀਸ ਪੈ, ਕੁੰਭ ਧਾਰੇ ਅਕੁਲਾਈ।
ਉਹ ਇਸਤਰੀ ਦੁੱਖ ਦੇ ਵਿੱਚ ਬਹੁਤ ਭਾਰੀ ਜ਼ਿਆਦਾ ਦੁਖੀ ਹੋ ਗਈ, ਅੱਤ ਦੀ ਦੁਖੀ ਹੋ ਗਈ, ਔਰ ਕੁੰਭ ਘੜਾ ਜਿਹੜਾ ਸਿਰ ਦੇ ਉੱਤੇ ਜੁੜਿਆ ਹੋਇਆ ਹੈ, ਉਹਦੇ ਵਿਆਕਲ ਹੋ ਗਈ।
ਆਏ ਮਹੂਰ ਮੋਹ ਬਕ ਆਨੰਦ ਮੋਹ ਸੰਗ ਕਿਆ ਜਗਦੀਸ਼ ਬਣਾਏ।
ਹਾਏ ਮਹੂਰ ਮੂੰਹ ਭਾਵ ਹੁੰਦਾ ਬਾਰ ਬਾਰ, ਹਾਏ ਹਾਏ ਉੱਚੀ ਉੱਚੀ ਕਰਦੀ, ਕਿਉਂਕਿ ਗਰਦਨ ਟੁੱਟਣ ਲੱਗ ਪਈ। ਔਰ ਇਸ ਤਰ੍ਹਾਂ ਮੇਰੇ ਨਾਲ ਕਹਿੰਦੀ ਜਗਦੀਸ਼ ਨੇ ਕੀ ਬਣਾਇਆ, ਉਹਨੂੰ ਨੀ ਪਤਾ ਕਿ ਰੱਬ ਸਾਹਮਣੇ ਖੜਾ। ਹੁਣ ਰੱਬ ਯਾਦ ਆਇਆ, ਕਹਿੰਦੀ ਰੱਬ ਨੇ ਮੇਰੇ ਨਾਲ ਇਹ ਕੀ ਕਰਤਾ, ਹੁਣ ਚੇਤੇ ਆਇਆ ਰੱਬ।
ਦੀਨ ਭਾਈ ਮਨ ਚੀਨ ਲਈ ਮਹਿਮਾ ਜੋ ਨਹੀਂ ਗੁਰ ਕੇ ਸੁਖਕਾਰੀ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਦੀਨ ਹੋ ਗਈ, ਮਨ ਚੀਨ ਲਈ ਮਹਿਮਾ, ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮਹਿਮਾ ਸੀ ਜਾਣ ਲਈ, ਗੁਰ ਕੀ ਜੋ ਸੁਖਕਾਰੀ ਜਿਹੜੀ ਹੈ, ਸੁਖ ਦੇ ਦੇਣ ਵਾਲੀ, ਮੈਂ ਹੁਣ ਦੀਨ ਹੋਈ ਹਾਂ। ਉਹ ਘੜੇ ਵਾਲਾ, ਘੜੇ ਵਾਲੀ ਜਿਹੜੀ ਇਸਤਰੀ ਦੀਨ ਹੋ ਗਈ, ਇਉਂ ਐਸੀਆਂ ਗੱਲਾਂ ਕਰਦੀ ਆ ਕਰਕੇ।
ਆਖਦੀ ਅਵਗਿਆ ਜੋ ਭਾਈ ਸੁਨ ਕਾਨ ਲਈ ਸਿਰ ਧਾਰਨ ਨਾਰੀ।
ਉਸ ਵਕਤ ਇਸਤਰੀਆਂ ਦੀ ਸਰਦਾਰਨੀ ਜਿਹੜੀ ਸੀ, ਉਹਨੇ ਕਿਹਾ ਭਾਖ ਦੇਈ, ਉਹ ਇਉਂ ਭਾਖੀ ਭਾਖਿਆ ਭਾਵੋ ਪਾਰ ਆਉਂਦਾ ਨਾ, ਭਾਖੀ ਬੋਲੀ, ਅਵਗਿਆ ਜੋ ਭਾਈ ਸੁਨ ਕਾਨ ਲਈ ਸਿਰ ਧਾਰਨ ਨਾਰੀ। ਜਿਹੜੀ ਅਵਗਿਆ ਹੋ ਗਈ ਸਾਤੋਂ, ਉਸ ਵਕਤ ਉਹ ਜਿਹੜੀ ਸਰਦਾਰ ਬਣੀ ਹੋਈ ਸੀ ਰਾਣੀ, ਉਹਨੇ ਇਹ ਗੱਲ ਕਹੀ।
ਤੂਰਨ ਜਾਪ ਪੂਰਨ ਸੰਤ ਪੈ, ਚੂਰਨਤਾ ਚਰਨਾ ਬਲਿਹਾਰੀ।
ਉਹਦੇ ਚਰਨਾਂ ਦੀ ਧੂੜ ਤੋਂ ਸਦਕੇ ਜਾਵਾਂ, ਕਹਿੰਦੀ ਨੂਰਸ਼ਾ, ਕਹਿੰਦੀ ਜਾਓ ਜਲਦੀ ਕਰੋ, ਸੰਤ ਪੂਰਨ ਨੇ ਉਹ, ਚਲੋ ਚੱਲ ਕੇ ਚਰਨੀ ਪੈ ਜਾਓ, ਸਾਰੀਆਂ ਚੱਲ ਕੇ ਚਰਨ ਧੂੜ ਮੱਥੇ ਨੂੰ ਲਾਓ। ਉਹ ਮਹਾਂਪੁਰਖ ਨੇ, ਮੇਰਾ ਕੋਈ ਬਸ ਨਹੀਂ ਚੱਲਿਆ, ਮੈਂ ਅੱਜ ਤੱਕ ਕਿਸੇ ਤੋਂ ਨਹੀਂ ਸੀ ਹਾਰੀ, ਇੱਥੇ ਹਾਰ ਗਈ। ਇੱਥੇ ਕੀ ਕਹਿੰਦੇ, ਬਲਿਹਾਰੀ, ਇਹ ਅੱਖਰ ਹੁੰਦਾ ਬਲਿਹਾਰੀ, ਜਿੱਥੇ ਬੁੱਧੀ ਦਾ ਬਲ ਹਾਰ ਜੀਏ, ਔਰ ਕਹਿੰਦੇ ਬਲਿਹਾਰੀ, ਪੈਸੇ ਦਾ ਬਲ ਹਾਰ ਜੀਏ, ਸਰੀਰ ਦਾ ਬਲ ਹਾਰ ਜੀਏ, ਮੰਤਰਾਂ ਜੰਤਰਾਂ ਤੰਤਰਾਂ ਦਾ ਬਲ ਹਾਰ ਜੀਏ, ਜਿੱਥੇ ਸਾਰੇ ਬਲ ਬੰਦਾ ਹਾਰ ਜਾਂਦਾ, ਉੱਥੇ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਤੇਰੇ ਮੂਹਰੇ ਤਾਂ ਬਾਪੂ ਸਾਰੇ ਬਲ ਅਸੀਂ ਹਾਰ ਹੀ ਜਾਂਦੇ ਹਾਂ, ਤੂੰ ਹੀ ਬਲ ਦੇਣ ਵਾਲਾ ਹੈ, ਇੱਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਰਕਾਇਆ, ਤੇ ਇੱਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਿਰਾਇਆ।
ਮੈਂ ਅਪਰਾਧ ਕੀਓ ਇਹ ਸਾਧਕੋ ਲੇਹੋ ਅਰਾਧ ਮਿਟੈ ਦੁੱਖ ਭਾਰੀ।
ਮੈਂ ਅਪਰਾਧ ਕੀਤਾ ਜੀ, ਮੈਂ ਬਹੁਤ ਤੁਹਾਡੀ ਬੇਅਦਬੀ ਕੀਤੀ ਹੈ, ਅਰਾਧ ਲਓ ਜਾ ਕੇ ਉਹਨੂੰ, ਬੇਨਤੀਆਂ ਕਰੋ ਮਹਾਂਪੁਰਖਾਂ ਨੂੰ, ਤੁਹਾਡਾ ਦੁੱਖ ਮਿਟ ਜਾਏਗਾ।
ਦੋਹਰਾ ਨੂਰ ਸਾਹਿ ਤਹਿ ਤਿਹਿ ਸੋ ਔਰ ਅੰਗਨਾ ਪੁੰਜ।
ਉਸ ਵਕਤ ਜਿਹੜੀ ਸੀ ਨੂਰ ਸ਼ਾਹ ਉਸ ਥਾਂ ਦੇ ਉੱਤੇ ਤੇ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕਰਕੇ
ਗਈ ਤਹਾਂ ਮਿਲ ਕੇ ਸਭੈ ਜਹ ਰਾਜ ਹੈ ਪਦ ਕੰਜ।
ਸੋ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਬਿਰਾਜ ਆਰਾਮ ਨਾਲ ਬੈਠੇ, ਮਹਾਰਾਜ ਕੁਛ ਨੀ ਕਰ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਸਜੇ ਹੋਏ ਨੇ, ਔਰ ਇਹ ਸਾਰੀਆਂ ਇਕੱਠੀਆਂ ਹੋ ਕੇ ਫਿਰ ਉੱਥੇ ਪਹੁੰਚੀਆਂ ਨੇ।
ਸੋਰਠਾ ਬੰਧ ਹੋ ਆਨੰਦ ਕੰਦ ਚੰਦ ਬੰਧਨ ਵੈਸੀ ਨਿਕਟ।
ਜਾ ਕਰਕੇ ਮੱਥਾ ਟੇਕ ਟੇਕ ਕੋਲ ਕੇ ਨਾ ਫਿਰ ਕੋਲ ਬੈਠਦੀਆਂ ਨੇ ਆਨੰਦ ਦੇ ਮੁੱਢ ਕੋਲੇ। ਸੋ ਚੰਦ ਬਦਨ ਵੈਸੀ ਨਿਕਟ, ਚੰਦਰਮਾ ਸਰੀਖਾ ਚਿਹਰਾ ਹੁਣ ਪਛਾਣ ਆਈ ਹੈ ਕਿ ਅਸੀਂ ਕੀ ਗਲਤੀ ਕੀਤੀ ਆ, ਇਹ ਕਿੱਡੇ ਵੱਡੇ ਮਹਾਂਪੁਰਖ ਮਹਾਰਾਜ ਸੱਚੇ ਪਾਤਸ਼ਾਹ ਹਨ।
ਜਿਨਕੋ ਦੇਖ ਮੁਕੰਦ ਬੋਲੇ ਸਹੀ ਮਹਿ ਸ਼ਬਦ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸੀ ਸ਼ਬਦ ਪਾਵਨ ਉਹਨਾਂ ਦੇ ਤਾਂ ਹੀ ਉਚਾਰਨ ਕਰਕੇ ਉਪਦੇਸ਼ ਦਿੱਤਾ, ਕਿਉਂਕਿ ਸ਼ਬਦ ਥੋੜਾ ਜਿਹਾ ਮਹਾਰਾਜ ਦੀ ਕਿਰਪਾ ਨਾਲ ਜ਼ਿਆਦਾ ਸਮੇਂ ਵਿੱਚ ਹੋਣ ਵਾਲਾ, ਇਸ ਕਰਕੇ ਆਪਾਂ ਇਹ ਸ਼ਬਦ ਕੱਲ੍ਹ ਨੂੰ ਹੀ ਸ਼ਰਵਣ ਕਰਾਂਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਇਹ ਸ਼ਬਦ ਤਿੰਨ ਆਉਂਦੇ ਨੇ ਬਾਣੀ ਅੰਦਰ। ਸੋ ਕੁਚੱਜੀ ਜਿਵੇਂ ਆਉਂਦਾ ਸੂਹੀ ਰਾਗ ਦੇ ਵਿੱਚ, ਇਹ ਕੁਚੱਜੀ ਦਾ ਸ਼ਬਦ ਉਚਾਰਨਗੇ ਮਹਾਰਾਜ, ਫਿਰ ਇਸੇ ਪ੍ਰਕਾਰ ਹੀ ਸੁਚੱਜੀ ਦਾ ਸ਼ਬਦ ਉਚਾਰਨ ਕਰਨਗੇ। ਤੀਜਾ ਸ਼ਬਦ ਆਉਂਦਾ ਗੁਣਵੰਤੀ, ਇੱਕ ਇਸਤਰੀ ਹੁੰਦੀ ਕੁਚੱਜੀ, ਇੱਕ ਹੁੰਦੀ ਸੁਚੱਜੀ, ਇੱਕ ਹੁੰਦੀ ਗੁਣਵੰਤੀ, ਇਹ ਤਿੰਨ ਅੱਖਰ ਸੂਹੀ ਰਾਗ ਵਿੱਚ ਵਰਤ ਕੇ ਤਿੰਨ ਸਿਰਲੇਖਾਂ ਹੇਠ ਤਿੰਨ ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਨੇ। ਇਹ ਕੁਚੱਜੀ ਕੱਲ੍ਹ ਨੂੰ ਆਪਾਂ ਸ਼ਰਵਣ ਕਰਾਂਗੇ। ਕੁਚੱਜੀ ਕੌਣ ਹੁੰਦੀ ਹੈ? ਪੁੱਠੇ ਕੰਮਾਂ ਵਾਲੀ। ਇਸ ਢੰਗ ਨਾਲ ਸਤਿਗੁਰੂ ਬਖਸ਼ਿਸ਼ ਕਰਨਗੇ ਆਪਣੇ ਤੇ।